اور دنیاوی اوقات سکتے نہیں ہو سکتے سوائے رہو دے پہن آتے ستسنگ آ کے ہر ستسنگی مائی پائی کا یہ فرض ہے جتھے ستسنگ آ کے اپنے پیروں چرنوں سفلا کیتا جاتا ہے درشن کر کے گرو کا نیتروں نو سفلا کیتا جاتا ہے اور ہری جسن کے کنوں پوتر کیتا جاتا ہے رسنا نے پوترتا ہری جس نے شبد بول کے اس تو بنا رسنا نہ جپے ہر نام تر تر کر کٹی ہے جی زبان وجن کا جس نہیں کرتی انہیں چھوٹی چھوٹی کر کے کٹنے نہیں ساتھ ہے شبد بول کے اپنے رسنا سارے پوتر کر دو کیونکہ یہ دونوں جڑے دن آلس اور خیال کا کرنا ہے اگر پریم نال گل مل کے لگا کے شبد بولتے رہیے دونوں وگن دور ہو جایا کرتے ہیں اور من کم کی اچھا دیوتا لوگ بھی کرتے ہیں روز شام دے وقت جو کلرک ਉੱਥੇ ਦਾ ਇੰਚਾਰਜ ਰੱਖਿਆ ਸੀ। ਉਸਨੇ ਇੱਕ ਥਾਂ ਬੈਠ ਕੇ ਸਭ ਨੂੰ ਉਹਨਾਂ ਦੀ ਰੋਜ਼ ਰੋਜ਼ ਦੀ ਮਜ਼ਦੂਰੀ ਦੇਣ ਜਾਣ। ਜਲਣ ਜੀ ਦਾ ਨਾਂ ਸਭ ਤੋਂ ਪਿੱਛੋਂ ਸੀ। ਹੋਰ ਜਿਤਨੇ ਮਜ਼ਦੂਰ ਸਨ ਇੱਕ ਦੂਜੇ ਤੋਂ ਅੱਗੇ ਵੱਧ ਕੇ ਪੈਸੇ ਲੈਣ ਦੀ ਕੋਸ਼ਿਸ਼ ਕਰਿਆ ਕਰਦੇ ਸੀ। ਸੰਚਲਤਾਈਆਂ ਵੀ ਕਰਦੇ, ਹੋਰ ਤਾਂ ਚੱਲਦੇ, ਲੇਕਿਨ ਇਹ ਪ੍ਰਭੂ ਦਾ ਪਿਆਰਾ ਸੰਤੋਖੀ ਸ਼ਾਂਤਿਤ ਹੋਣ ਕਰਕੇ ਘਰਾਂ ਬੈਠਾ ਰਹਿੰਦਾ। ਕਈ ਦਫ਼ਾ ਉਸ ਕਲਰਕ ਨੇ ਆਵਾਜ਼ ਦੇਣੀ, ਜਲਣ ਜੀ, ਜਲਣ ਜੀ, ਬਾਬਾ ਜੀ ਆਓ, ਆਪਣੇ ਪੈਸੇ ਲੈ ਲਓ, ਕਿਉਂਕਿ ਸੰਤੋਖੀ ਪੁਰਸ਼ ਹਰੀਕ ਨੂੰ ਚੰਗਾ ਲੱਗਦਾ ਹੈ। ਸੰਤੋਖ ਇੱਕ ਐਡਾ ਵੱਡਾ ਗੁਣ ਹੈ, ਸੰਤੋਖੀ ਪੁਰਸ਼ ਦਾ ਚਿੱਤ ਜੜੇ ਨਾਲ ਸ਼ਾਂਤ ਹੁੰਦਾ, ਕ੍ਰਿਸ਼ਨਾਲੂ ਪੁਰਸ਼ ਦਾ ਚਿੱਤ ਜਿਹੜਾ ਹੈ ਅਗਮੰਗ ਤਪਿਆ ਕਰ। ਸੰਤੋਖ ਸਮ ਸੰਤੋਖ ਨਾ ਔਰ ਸੁਖ, ਧਰਮ ਨਾ ਦਿਆ ਸਮਾਨ, ਬ੍ਰਹਮ ਗਿਆਨ ਸੰਦਾਨ ਨੇ ਤਪਨਾ ਕਿ ਮਨ ਸਮਾਨ। ਸਿਆਣੇ ਪੁਰਸ਼ਾਂ ਨੇ ਦੱਸਿਆ ਸੰਤੋਖ ਜਿਹੜਾ ਸੁਖ ਦੁਨੀਆਂ 'ਚ ਕੋਈ ਨਹੀਂ। ਦਇਆ ਕਰਨੀ ਦੁਖੀ ਪੁਰਸ਼ਾਂ 'ਤੇ ਐਡਾ ਵੱਡਾ ਧਰਮ ਕੋਈ ਨਹੀਂ। ਬ੍ਰਹਮ ਗਿਆਨ ਜਿੱਡਾ ਦਾਨ ਕੋਈ ਨਹੀਂ, ਔਰ ਤਪਸਿਆ ਜਿੱਡੀ ਕੋਈ ਤਪਸਿਆ ਨਹੀਂ। ਇਸ ਤਰੀਕੇ 'ਚ ਆਪ ਸੰਤੋਖੀ ਹੋਣ ਕਰਕੇ ਘਰਾਂ ਬੈਠੇ ਦੇ ਪਰਮੇਸ਼ਰ ਦੇ ਧਿਆਨ ਵਿੱਚ ਬਿਲਕੁਲ ਲਗਾ ਛੱਡਦੇ। ਉਸ ਤੋਂ ਪਿੱਛੇ ਨਾਂ ਸੀ ਉਹਨਾਂ ਦਾ, ਦੋ ਚਾਰ ਦਫ਼ਾ ਪੰਜ ਸੱਤ ਦਫ਼ਾ ਆਵਾਜ਼ਾਂ ਦੇਣੀਆਂ ਉਸ ਕਲਰਕ ਨੇ, ਜਲਣ ਜੀ, ਬਾਬਾ ਜੀ ਆਓ ਜੀ, ਆਪਣੇ ਪੈਸੇ ਲੈ ਰਹੇ ਹੋ, ਸਤਿਕਾਰ ਨਾਲ ਬੁਲਾਇਆ ਜਾਂਦਾ। ਗੁਰਬਾਣੀ ਵਿੱਚ ਇੱਕ ਸਾਇਓਂ ਦੱਸਿਆ, ਨਾਮ ਧਿਆਨ ਤਿੰਨ ਧਨ ਪੱਲੇ, ਨਾਨਕ ਕਾ ਧਨ ਸੋਈ, ਜੇ ਕੋਈ ਤਿੰਨ ਕੋ ਜੀ ਕਹੇ ਤਾਂ ਜਮ ਕੀ ਕਰ ਦੇਣਾ। ਪਰਮੇਸ਼ਰ ਦੇ ਪਿਆਰਿਆਂ ਨੇ ਜੀ ਕਹਿ ਕੇ ਵੀ ਬੁਲਾਉਂਦਾ, ਉਹਨਾਂ ਨੂੰ ਵੀ ਜਨਮ ਛੱਡ ਜਾਂਦਾ। ਬਾਣੀ ਨੂੰ ਦੱਸਦੀ ਹੈ ਜਨਮ ਦੀ ਤਲਬ ਨਾ ਹੋਵੇ, ਉਹਨਾਂ ਨੂੰ ਜਨਮ ਦੀ ਤਲਬ ਨਾ ਹੋਵੇ, ਸਤਿ ਸ਼੍ਰੀ ਅਕਾਲ। ਵਾਹਿਗੁਰੂ ਦੇ ਪਿਆਰਿਆਂ ਨੂੰ ਜੀ ਕਹਿ ਕੇ ਵੀ ਜੋ ਬੁਲਾਉਂਦਾ ਹੈ ਉਹਨਾਂ ਨੂੰ ਵੀ ਜੰਮ ਛੱਡ ਜਾਂਦੇ ਆ। ਕਿਉਂ ਉਹ ਕਲਰਕ ਜੀ ਕਹਿ ਕੇ ਭਾਵੇਂ ਉਹ ਇਹ ਨਹੀਂ ਸੀ ਜਾਣਦਾ ਪ੍ਰਭੂ ਦਾ ਪਿਆਰਾ ਹੈ, ਲੇਕਿਨ ਸੰਤੋਖੀ ਹੋਣ ਕਰਕੇ, ਸਿਆਣੀ ਉਮਰ ਹੋਣ ਕਰਕੇ ਸਤਿਕਾਰ ਨਾਲ ਬੁਲਾਉਂਦਾ। ਸਮਾਂ ਗੁਜ਼ਰਦਾ ਚਲਾ ਗਿਆ। ਇੱਕ ਦਿਨ ਭਗਤ ਜਲਣ ਜੀ, ਗਰਮੀ ਦਾ ਮਹੀਨਾ, ਰਾਹ ਦੇ ਗਏ, ਆਪਣੇ ਕੋਠੇ 'ਤੇ ਭਜਨ ਆਨੰਦ ਵਿੱਚ ਬੈਠੇ ਹੋਏ ਹਨ। ਕੁਛ ਕਲਰਕ ਦੇ ਸਰੀਰ ਦਾ ਅੰਤ ਹੋ ਜਾਂਦਾ। ਸਾਧ ਸਿੰਘ ਇਹ ਨਹੀਂ ਕੋਈ ਕਹਿ ਸਕਦਾ ਕਿਸ ਵੇਲੇ ਇਹਦਾ ਵਕਤ ਅਸੀਰ ਆ ਜਾਏ। ਮੈਂ ਬਾਰਕ ਨੈ ਜੋਗ ਨੂੰ ਨੈ ਬਿਰਦੀ ਕੁਛ ਬੰਦ, ਉਹ ਵੇਲਾ ਨਾ ਬੂਝੀਏ ਜੋ ਆਏ ਕਰੇ ਜਮ। ਬੱਚਾ ਜਵਾਨ ਬੁੱਢਾ ਕਿਹਾ ਨਹੀਂ ਜਾਂਦਾ ਕਿਸ ਸਮੇਂ ਕਿਸ ਉਮਰ ਦੇ ਵਿੱਚ ਇਹਦੇ ਗਲ ਵਿੱਚ ਜਮਾਂ ਦਾ ਫਾਹਾ ਆ ਪਵੇ। ਜਿਵੇਂ ਮੱਛੀ ਨੂੰ ਮਾਛੀ ਪੁੱਟ ਕੇ ਲੈ ਜਾਂਦਾ ਹੈ, ਇਸੇ ਤਰ੍ਹਾਂ ਹੀ ਇਹ ਜੀਵ ਕਾਲ ਦੀ ਚੁਗੀਣੀ ਹੈ, ਉਸਨੇ ਉਹ ਪਕੜ ਕੇ ਲੈ ਜਾਂਦਾ ਹੈ। ਮਛਲੀ ਜਾਲ ਨਾ ਜਾਣਿਆ ਸਰਖਾਰਾ ਅਸਗਾ, ਅਬ ਸਿਆਣੀ ਸੋਹਣੀ ਕਿਉਂ ਕੀਤੋ ਵੇਸਾ, ਕੀਤੇ ਕਾਲ ਨੂੰ ਪਕੜੀ ਕਾਲ ਨਾ ਟਲੇ ਸਿਰਾ, ਭਾਈ ਰੇ ਯੂੰ ਸਿਰ ਜਾਣੋ ਕਾਲ, ਯੂੰ ਮੱਛੀ ਕਿਉਂ ਆਣ ਸਾਪੜੇ ਅਚਿੰਤਾ, ਅਚਨ ਚੇਤ ਹੀ ਜਮਾਂ ਦਾ ਜਾਲ ਸਾਫ ਰਹਿਣਾ।
ਕਹਿ ਜੂ ਸੱਚੀ ਸਾਂਝਾ ਮੁਰਕੀ ਬਿੰਦੂ,
ਮਾਤਾ ਦੇ ਉਦਰ ਵਿੱਚ ਹੀ ਮਰ ਜਾਂਦੇ, ਕਈ ਜੰਮਣ ਵੇਲੇ ਮਰ ਜਾਂਦੇ ਆ, ਕਈ ਕੁਛ ਦਿਨਾਂ ਦੇ ਹੋ ਕੇ, ਕਈ ਕੁਛ ਮਹੀਨਿਆਂ ਦੇ, ਕਈ ਬਚਪਨ ਵਿੱਚ, ਕਈ ਜਵਾਨੀ ਵਿੱਚ। ਬੁਢਾਪੇ ਤੋਂ ਬਾਅਦ ਤਾਂ ਕੋਈ ਉਮਰ ਹੈਗੀ ਨਾ ਮੰਨੀ ਨਹੀਂ। ਫਿਰ ਤਾਂ ਮੌਤ ਅਸੂਲ ਸਰੀਰ ਦੀਆਂ ਇਹ ਅਵਸਥਾਵਾਂ ਦੱਸੀਆਂ, ਜਨਮ ਲੈਣਾ, ਬਚਪਨ, ਜਵਾਨੀ, ਬੁਢਾਪਾ ਔਰ ਮ੍ਰਿਤੂ ਹੋ ਜਾਣਾ। ਸੰਸਾਰ ਤੇ ਦੇਹ ਧਾਰ ਕੇ ਤਾਂ ਕੋਈ ਰਿਹਾ ਨਹੀਂ ਨਾ ਰਹੇ, ਇਸੀ ਕਰਕੇ ਸੰਸਾਰ ਨੂੰ ਮ੍ਰਿਤੂ ਮੰਡਲ ਦੱਸਿਆ, ਮੌਤ ਦਾ ਮੰਡਲ ਦੱਸਿਆ ਹੈ। ਇਸਦੇ ਵਾਸਤੇ ਪ੍ਰਮਾਣ ਦੇਣ ਦੀ ਲੋੜ ਨਹੀਂ। ਰੋਜ਼ ਹੀ ਦੇਖਦੇ ਹਾਂ ਬਜ਼ੁਰਗਾਂ ਵੱਲ ਨਿਗਾਹ ਮਾਰੋ, ਹੋਰਨਾਂ ਵੱਲ, ਗਰੀਬਾਂ, ਅਮੀਰਾਂ, ਰਾਜੇ, ਰਾਣੇ, ਬੜੇ ਬੜੇ ਸਮਰੱਥ ਪੁਰਸ਼ ਜੋ ਧਰਤੀ ਨੂੰ, ਪਾਕਿਸਤਾਨ ਨੂੰ ਲਪੇਟਣ ਨੂੰ ਵੀ ਸਮਰੱਥ ਸਨ, ਉਹਨਾਂ ਨੂੰ ਵੀ ਇਹ ਮਰਿਆਦਾ ਦੇ ਅੰਦਰ ਆਉਣਾ ਪਿਆ। ਇਸ ਕਰਕੇ ਸੋ ਕਿਹਾ ਨਹੀਂ ਜਾਂਦਾ ਕਿਸ ਵੇਲੇ ਉਹ ਸਮਾਂ ਆ ਜਾਵੇ। ਉਹ ਕਲਰਕ ਅੱਜ ਰਾਤ ਦੇ ਵੇਲੇ ਅਚਨਚੇਤ ਹੀ ਕੋਈ ਇਹੋ ਜਿਹਾ ਬਹਾਨਾ ਬਣਿਆ, ਕਿਉਂਕਿ ਮੌਤ ਦਾ ਕੋਈ ਬਹਾਨਾ ਹੁੰਦਾ ਹੀ ਲੇਰਿਸ ਬਹਾਨੇ ਮੌਤ, ਬਿਮਾਰੀ, ਸ਼ਸਤਰ, ਕੁਛ ਵੀ ਹੋ ਜਾਏ ਬਹਾਨਾ ਹੁੰਦਾ। ਸਹੀਓ ਇਸ ਤਰੀਕੇ ਸਿਰ ਉਸਦੇ ਸਰੀਰ ਦਾ ਅੰਤ ਹੋ ਗਿਆ। ਫਰੀਦਾ ਜਿਤ ਦਿਹਾੜੇ ਧਨਵਰੀ, ਸਾਹੇ ਲੈ ਲਿਖਾ, ਮਲਕ ਜੋ ਕੰਨੀ ਸੁਣੀ ਦਾ ਮੂੰਹ ਲਿਖਾ ਲਿਆ, ਜਿੰਦਨ ਮਾਣੀ ਕੱਢੀ ਹੱਡਾਂ ਤੂੰ ਖੜਕਾ ਸਾਹੇ ਲਿਖੇ ਨਾ ਚੱਲਣੀ ਜਿੰਨੂ ਤੋਂ ਸਮਝਾ। ਜਦੋਂ ਵਕਤ ਆ ਗਿਆ ਜਿਸਨੂੰ ਮਲਕੁਲ ਮੌਤ ਮੌਤ ਦਾ ਫਰਿਸ਼ਤਾ ਜਾਂ ਜਮਦੂਤ ਅਸੀਂ ਸੁਣਦੇ ਹਾਂ ਗ੍ਰੰਥਾਂ ਸ਼ਾਸਤਰਾਂ ਦੁਆਰਾ ਜਾਂ ਸਤਸੰਗ ਵਿੱਚ ਇਹਨਾਂ ਦੇ ਨਾਂ ਆਉਂਦੇ ਹਨ, ਉਸ ਮੌਕੇ ਮੌਤ ਦਾ ਫਰਿਸ਼ਤਾ ਜਮਦੂਤ ਸਾਹਮਣੇ ਆ ਖੜਾ ਹੈ। ਪਰ ਦੀਦਾ ਕਿਹਨੂੰ ਹੈ ਜਿਹਨੂੰ ਲਿਜਾਣਾ ਹੁੰਦਾ? ਸੂਖਸ਼ਮ ਰੂਪ ਹੁੰਦਾ, ਸੂਖਸ਼ਮ ਸਰੀਰ ਨੂੰ ਅਸਥੂਲ ਸਰੀਰ ਤੋਂ ਕੱਢ ਕੇ ਲਿਜਾਂਦਾ ਹੈ। ਗਿੰਨਣ ਵਾਣੀ ਕੱਢੀਏ ਹੱਡਾਂ ਤੂੰ ਖੜਕਾ ਪਿਆਰੇ ਜੀ ਕੱਢਣੀ ਮਾਣੀ ਤਰ੍ਹਾਂ ਮੌਤ ਦਾ ਸਲੂਕ ਮਨਮੁੱਖ ਪੁਰਸ਼ ਨਾਲ ਇਹੋ ਜਿਹਾ ਹੈ ਜਿਵੇਂ ਬਿੱਲੀ ਦਾ ਚੂਹੇ ਨਾਲ, ਗੁਰਮੁਖ ਨਾਲ ਇਹੋ ਜਿਹਾ ਹੈ ਜਿਵੇਂ ਬਿੱਲੀ ਦਾ ਆਪਣੇ ਬੱਚਿਆਂ ਨਾਲ। ਸਰੀਰ ਅਸਥੂਲ ਸਰੀਰ ਵਿੱਚੋਂ ਸੂਖਸ਼ਮ ਸਰੀਰ ਦੇ ਸਹਿਜ ਜੀਵਾਤਮਾ ਦਾ ਚਲੇ ਜਾਣਾ, ਇਸਨੂੰ ਮਰਨਾ ਜਾਂ ਮੌਤ ਕਹਿੰਦੇ। ਮੌਤ ਬੁਰੀ ਚੀਜ਼ ਨਹੀਂ, ਬਹੁਤ ਚੰਗੀ ਚੀਜ਼, ਲੇਕਿਨ ਮਨਮੁੱਖ ਪੁਰਸ਼ ਵਾਸਤੇ ਮੋਹ ਮਾਇਆ ਫਸੇ ਬੰਦੇ ਵਾਸਤੇ ਇਹ ਬੜੀ ਦੁਖਦਾਈ ਹੈ। ਇਹ ਤੋਂ ਡਰਦਾ ਹੈ, ਭੈ ਭੀਤ ਹੁੰਦਾ ਹੈ। ਕਬੀਰ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਕਬੀਰ ਜੀ ਕਹਿੰਦੇ ਜਿਸ ਮੌਤ ਦੇ ਪਾਸੋਂ ਸਾਰੇ ਲੋਕ ਡਰਦੇ ਹਨ, ਗਰੀਬ ਅਮੀਰ ਰਾਜਾ ਰਾਣਾ ਬਾਦਸ਼ਾਹ ਬੜੇ ਬੜੇ ਰਾਖ, ਉਹ ਵੀ ਮੌਤ ਤੋਂ ਡਰਦੇ ਹਨ, ਮੌਤ ਨੂੰ ਚਾਹੁੰਦੇ ਨੇ, ਪਰ ਕਬੀਰ ਜੀ ਕਹਿੰਦੇ ਮੈਂ ਉਹਨੂੰ ਚਾਹ ਨਾਲ ਉਡੀਕਦਾ ਹਾਂ, ਮੇਰੇ ਦਿਲ ਵਿੱਚ ਚਾਹ ਹੈ ਕਦ ਆਵੇ ਉਸ ਨੂੰ, ਕਿਉਂ ਮਰਨੇ ਹੀ ਤੇ ਪਾਈਏ ਤੂੰ ਨੂੰ ਪਰਮਾਨੰਦ, ਮਰਨ ਤੋਂ ਹੀ ਪਰਮ ਪਦਵੀ ਦੀ ਇਹ ਸਰੀਰ ਨੂੰ ਛੱਡ ਕੇ ਸਦਾ ਵਾਸਤੇ ਉਹਨਾਂ ਨੇ ਵਾਹਿਗੁਰੂ ਵਿੱਚ ਅਸਥਿਤ ਹੋਣਾ, ਉਹਨਾਂ ਨੂੰ ਮੌਤ ਤੇ ਪਾਣੀ ਜਿਉਂਦੇ ਵੀ ਮੁਕਤ ਹੋਣ, ਸਦਾ ਵਾਸਤੇ ਵਧੇ ਮੋਕਸ਼ ਦੀ ਪ੍ਰਾਪਤੀ ਹੈ। ਮੋਹ ਮਾਇਆ ਚ ਫਸੇ ਇਸ ਮੌਤ ਤੋਂ ਡਰਦਾ ਹੈ, ਲੇਕਿਨ ਜੋ ਮੋਹ ਮਾਇਆ ਤੋਂ ਉੱਚਾ ਹੋ ਕੇ ਵਾਹਿਗੁਰੂ ਵਿੱਚ ਅਸਥਿਤ ਹੈ, ਇਸ ਮੌਤ ਨੂੰ ਚਾਅ ਨਾਲ ਉਡੀਕਦਾ ਹੈ। ਬੜੀ ਸੁਖਦਾਈ ਸਮਝ ਲੈ, ਵਾਸਤ ਵਿੱਚ ਹੈ ਵੀ ਬੜੀ ਸੁਖਦਾਈ, ਜਿੰਨੀ ਦੇਰ ਤੱਕ ਤਾਂ ਫਾਰਮੂਲਾ ਸਮਝ ਨਹੀਂ ਆਇਆ ਉੱਨੀ ਦੇਰ ਤੱਕ ਇਹ ਵਾਕਈ ਦੁਖਦਾ। ਸੋ ਆਓ ਜਿਉਂ ਉਸ ਕਲਰਕ ਨੂੰ ਜਿਹਨੇ ਜ਼ਿੰਦਗੀ ਵਿੱਚ ਕੋਈ ਨਾਮ ਦਾ ਨਿਸ਼ਾਨ ਫਲਾਈ, ਪਰਉਪਕਾਰਾਂ ਦਾ ਕਰਨੀ ਸੀ ਕੀਤਾ, ਬਲਕਿ ਮਜ਼ਦੂਰਾਂ ਦੇ ਪੇਟ ਕੱਟਣ ਵਾਲਾ ਬੰਦਾ ਸੀ, ਉਸਨੂੰ ਜਮਰਾਜਾ ਦੇ ਦੂਤਾ ਫੜਦੇ ਹਨ, ਸਥੂਲ ਸਰੀਰ ਵਿੱਚੋਂ ਉੱਠ ਕੇ ਸੂਖਮ ਸਰੀਰ ਨੂੰ ਕੱਢਦੇ ਹਨ, ਰੂਹ ਨੂੰ ਜਦੋਂ ਸਰੀਰ ਦੇ ਅੰਦਰ ਦਾਖਲ ਕਰਨ ਲੱਗੇ, ਰੂਹ ਦਾਖਲ ਹੋ ਗਏ ਨਾ ਸਰੀਰ ਦੇ ਅੰਦਰ, ਕਿਉਂ ਰੂਹ ਕਹਿੰਦੀ ਮੈਂ ਇਹੋ ਜਿਹੇ ਮਲਮੂਤਰ ਦੇ ਥੈਲੇ ਵਿੱਚ ਨਹੀਂ ਜਾਣਾ ਚਾਹੁੰਦਾ, ਨਾ ਪਸੰਦ ਨਾ ਕਰੇ ਅਖੀਰ। ਉਸਨੂੰ ਕਿਹਾ ਪਰਮੇਸ਼ਰ ਨੇ ਹੁਣ ਤੋਂ ਇਸ ਜਿਸਮ ਵਿੱਚ ਦਾਖਲ ਨਹੀਂ ਹੋਣਾ ਚਾਹੁੰਦੀ, ਜਦੋਂ ਇਹਦੇ ਵਿੱਚ ਤੇਰਾ ਦਾਖਲਾ ਹੋ ਗਿਆ ਫਿਰ ਤੈਨੂੰ ਕੁੱਟ ਕੁੱਟ ਕੇ ਕੱਢਣਗੇ, ਫਿਰ ਵੀ ਤੇਰਾ ਜਾਣ ਦੀ ਨਹੀਂ ਕਰਨੀ, ਭਾਵੇਂ ਸਰੀਰ ਹੈ ਇਹੋ ਜਿਹੀ ਸ਼ੁੱਧ ਹੈ ਸੱਤ ਜੜ ਦੁਖੀ। ਸਹੀਓ ਮਨਮੁੱਖਾਂ ਨੂੰ ਸਰੀਰ ਵਿੱਚੋਂ ਜੋ ਜਾਣਾ ਨਹੀਂ ਚਾਹੁੰਦੇ, ਮੋਹ ਮਾਇਆ ਦੇ ਅਧੀਨ ਹੋ ਕੇ ਉਸਨੂੰ ਜ਼ਬਰਦਸਤੀ ਮਾਰ ਦੇ ਕੁੱਤੇ ਲਿਜਾਉਂਦੇ ਹਨ। ਇਉਂ ਦੱਸਿਆ ਮਰਨ ਵੇਲੇ ਮਨਮੁਖ ਨੂੰ ਇਤਨਾ ਕਸ਼ਟ ਹੁੰਦਾ ਜਿਵੇਂ ਸੌ ਹੜੱਪਾ ਸਭ ਇੱਕ ਲੱਖ ਲੜੇ ਦਾ ਦੁੱਖ, ਜਾਂ ਸੌ ਬਿੱਛੂ ਇੱਕ ਲੱਖ ਲੜੇ ਦਾ ਦੁੱਖ। ਇੱਕ ਤਾਂ ਇਉਂ ਵੀ ਦੱਸਿਆ ਹੈ ਸੂਲਾਂ ਦੀ ਵੱਡੀਆਂ ਵੱਡੀਆਂ ਸੂਲਾਂ ਵਾਲੀ ਛੇੜੀ ਨਾੜੀ ਨਾੜੀ ਵਿੱਚ ਫੁੱਕੀ ਜਾਵੇ ਉਹਦਾ ਦੁਖੀਓ ਮਨਮੁੱਖ ਪੁਰਸ਼ ਨੂੰ ਮਰਨ ਵੇਲੇ ਕਸ਼ਟ ਹੁੰਦਾ ਹੈ। ਇਉਂ ਵੀ ਦੱਸਿਆ ਇੱਕੋ ਥਾਂ ਚਾਰ ਸੌ ਫੱਟ ਤਲਵਾਰ ਦਾ ਲੱਗੇ ਦਾ ਦੁੱਖ, ਜਿਵੇਂ ਐਸਾ ਮਨਮੁੱਖ ਪੁਰਸ਼ ਨੂੰ ਦੁੱਖ ਹੁੰਦਾ। ਪਰ ਗੁਰਮੁਖ ਦੀ ਅਵਸਥਾ ਇਸ ਤੋਂ ਉਲਟ ਹੈ, ਕਿਉਂਕਿ ਉਹ ਤਾਂ ਇਸ ਮੌਤ ਨੂੰ ਪਸੰਦ ਕਰਦਾ ਚਾਹੁੰਦੇ ਤਾਂ ਦੇ ਆਓ ਇਸ ਨੂੰ ਜਿੰਦ ਨਵਾਣੀ ਕੱਢੀ ਹੱਡਾਂ ਨੂੰ ਕੜਕਾਏ ਮਾਰਦੇ ਕੁੱਟਦੇ ਜਮਦੂਤ ਇਹ ਸਰੀਰ ਚੋਂ ਕੱਢ ਕੇ ਲੈ ਜਾਂਦੇ, ਅਸੂਲ ਸਰੀਰ ਖਾਲੀ ਪਿਆ ਰਹਿ ਜਾਂਦਾ ਹੈ। ਸਾਧਸੰਗ ਪ੍ਰਲੋਕ ਤੋਂ ਆਉਣ ਵਾਲਿਆਂ ਦੇ ਔਰ ਪ੍ਰਲੋਕ ਨੂੰ ਜਾਣ ਵਾਲਿਆਂ ਦੇ ਰਸਤੇ ਐਵੇਂ ਟੁੱਟੇ ਵੱਜਦੇ ਜਿਵੇਂ ਸਾਡੇ ਅੱਡੇ ਉੱਤੇ ਦੇਖਦੇ ਨੇ ਕਿਵੇਂ ਸੜਕਾਂ 'ਤੇ ਆਦਿ ਲੰਘਣ ਨੂੰ ਥਾਂ ਨਹੀਂ ਮਿਲਦੀ, ਰੇਲਾਂ ਵਿੱਚ ਥਾਂ ਨਹੀਂ, ਵੱਡੀ ਵੱਡੀ ਸੜਕਾਂ ਉੱਪਰ ਥਾਂ ਨਹੀਂ, ਬੱਸਾਂ ਮੋਟਰਾਂ ਪ੍ਰਾਈਵੇਟ ਕਾਰਾਂ ਸਾਈਕਲ ਹੋਰ ਅਨੇਕਾਂ ਪਹੁੰਚ, ਜਿਵੇਂ ਇੱਥੇ ਇਹ ਹਾਲਤ ਹੈ ਪ੍ਰਲੋਕ ਦੇ ਰਸਤੇ ਵੀ ਐਵੇਂ। ਸਾਡੇ ਦੇਸ਼ ਦੇ ਵਿੱਚ ਦੱਸਿਆ 9 ਸਕਿੰਟ ਦੇ ਵਿੱਚ ਇੱਕ ਆਦਮੀ ਦਾ ਜਨਮ ਹੁੰਦਾ, 9 ਸਕਿੰਟ ਵਿੱਚ 1 ਮਿੰਟ ਦੇ ਵਿੱਚ 9 7 3 7 ਕਿਲੋ, ਸੋ ਹਿਸਾਬ ਲਾ ਲਓ 8 ਕਿਲੋ ਕਿੰਨੇ ਕੁ ਹੋ ਜਾਂਦੇ। ਇਸੇ ਤਰ੍ਹਾਂ ਜਾਣ ਵਾਲਿਆਂ ਦਾ ਹਿਸਾਬ ਲਾ ਲਓ, ਕੁਛ ਘੱਟ ਕੁਛ ਵੱਧ, ਕਿਉਂ ਉਹ ਰਸਤੇ ਆਉਣ ਜਾਣ ਦੇ ਕੁੱਤੇ ਵੱਗਦੇ ਨੇ। ਪਰ ਜਿਵੇਂ ਇਹਨਾਂ ਰਸਤਿਆਂ ਨੂੰ ਅਸੀਂ ਦੇਖਦੇ ਆਉਂਦੇ ਜਾਂਦੇ ਲੋਕਾਂ ਨੂੰ ਇਹਨਾਂ ਅਸੂ ਲੱਖਾਂ ਨਾਲ ਉਹ ਵੀ ਦੇਣਗੇ, ਉਹ ਕੋਈ ਜਿਹਦੀ ਸੂਖਮ ਅੱਖ ਖੁੱਲ ਗਈ ਹੋਵੇ, ਕਿਉਂਕਿ ਬਰੀਕ ਚੀਜ਼ਾਂ ਬਰੀਕ ਅੱਖਾਂ ਨਾਲ ਦੀਆਂ ਨੇ, ਅਸਥੂਲ ਚੀਜ਼ਾਂ ਅਸਥੂਲ ਅੱਖਾਂ ਨਾਲ ਦੀਆਂ। ਹਵਾ ਦੇ ਵਿੱਚ ਬਹੁਤ ਸਾਰੇ ਬਰੀਕ ਜਰਮ ਫਿਰਦੇ ਨੇ, ਖੁਰਦਬੀਨ ਨਾਲ ਦੀ ਨੇ ਵੈਸੇ ਨਹੀਂ ਦੀਦੇ, ਪਾਣੀਆਂ ਵਿੱਚ ਵੀ ਬਹੁਤ ਸਾਰੇ ਜਰਮ ਹੁੰਦੇ ਨੇ, ਉਹ ਵੀ ਖੁਰਦਬੀਨਾਂ ਨਾਲ ਦੀ ਨੇ। ਇਸੇ ਤਰ੍ਹਾਂ ਅਸਥੂਲ ਮੋਟੀਆਂ ਚੀਜ਼ਾਂ ਮੋਟੀਆਂ ਅੱਖਾਂ ਨਾਲ ਦੀ ਨੇ, ਬਰੀਕ ਚੀਜ਼ਾਂ ਬਰੀਕ ਅੱਖਾਂ ਨਾਲ ਦੀ ਨੇ। ਭਜਨ ਕਰਦੇ ਕਰਦੇ ਬੁੱਧਰੂਪ ਦੀ ਅੱਖਾਂ ਬਰੀਕ ਹੋ ਜਾਂਦੀਆਂ ਨੇ, ਬਰੀਕ ਚੀਜ਼ਾਂ ਸੂਖਮ ਵਸਤੂ ਨੂੰ ਦੇਖਣ ਦੀ ਸੱਤਿਆ ਹੋ ਜਾਂਦੀ। ਸੋ ਇਸ ਤਰੀਕੇ ਸਿਰ ਜਿਸ ਵਕਤ ਉਸਨੂੰ ਲੈ ਚੱਲੇ, ਉਹਨਾਂ ਦੀ ਵਾਰ ਦੀ ਦੱਸਿਆ ਨਾ, ਵਾਰ ਵਿਡਾਨੜੇ ਹੁਮਸ ਤੁਮਸ ਕੂਕਾਂ ਪਈਆਂ ਰਾਹੀਂ, 300 ਛੇਤੀ ਲਗੜੀ ਡੋਰੀ ਨਾਨਕ ਅੰਨ ਛੇਤੀ ਬਣ ਗਾ। ਸੋ ਰਸਤੇ ਵਿੱਚ ਮੁਲਜ਼ਮਾਂ ਦੀਆਂ ਜਿਹੜੇ ਦੁਨੀਆਂ ਵਿੱਚ ਗੁਨਾਹ ਕਰਦੇ ਨੇ ਮਾਰਦੇ ਕੁੱਤੇ ਜੰਦੂ ਚਲੇ ਜਾਂਦੇ ਨੇ, ਉਹਦੀਆਂ ਕੂਕਾਂ ਪੈਂਦੀਆਂ ਜਾਂਦੀਆਂ
ਪੈਂਦੀਆਂ ਰਾਹੀਂ ਪੈਂਦੀਆਂ ਰਾਹੀਂ।
ਨੜੇ ਹੁੰਮਸ ਤੁਮਸ ਉੱਚਾ ਕਈਆਂ ਰਾਹੀ ਨਾਨਕ ਪੈਸਾ ਸੇਤੀ ਲਗਤੀ ਡੋਰੀ ਨਾਨਕ ਅੰਤ ਸੇਤੀ ਬਣਦਾ ਜਿਹਨਾਂ ਦੀ ਵਹਿਰੂ ਨਾਲ ਬਿਰਤੀ ਲੱਗੀ ਹੈ ਉਹਨਾਂ ਦਾ ਰਸਤਾ ਹੋਰ ਹੈ ਉਹਨਾਂ ਦਾ ਮਾਰਗ ਹੋਰ ਹੈ ਜਿਵੇਂ ਇਹ ਰਸਤੇ ਚੱਲਣ ਵਾਲਿਆਂ ਦੇ ਰਸਤੇ ਰਹਿ ਜਾਵੇ ਕੋਈ ਥਰਡ ਕਲਾਸ ਦਾ ਸਫ਼ਰ ਕਰਦਾ ਕੋਈ ਸੈਕਿੰਡ ਦਾ ਕੋਈ ਫਸਟ ਕਲਾਸ ਕੋਈ ਕਾਰਾਂ 'ਤੇ ਜਾਂਦਾ ਕੋਈ ਪੈਦਲ ਜਾਂਦਾ ਕੋਈ ਛੱਕੜਿਆਂ 'ਤੇ ਜਾਂਦਾ ਅਲਹਿਦਾ ਅਲਹਿਦਾ ਉਸੀ ਤਰ੍ਹਾਂ ਅੱਗੇ ਦੀ ਰਸਤੇ ਅਲਹਿਦਾ ਅਲਹਿਦਾ ਜਿਹੀ ਜੀ ਇੱਥੇ ਕਿਸੇ ਦੀ ਅਵਸਥਾ ਉਸਦੇ ਮੁਤਾਬਕ ਅੱਗੇ ਰਸਤੇ ਹੈ ਅੱਗੇ ਉਹ ਜੇ ਕੁਛ ਉਸ ਤਰੀਕੇ ਸਿਰ ਉਹਦਾ ਸਫ਼ਰ ਤੈਅ ਹੁੰਦਾ ਮੁਲਜ਼ਮਾਂ ਨੂੰ ਮਾਰਦੇ ਕੁੱਤੇ ਜਿਹਨਾਂ ਨੂੰ ਦੁਨੀਆਂ ਵਿੱਚ ਆ ਕੇ ਰੱਬੀ ਕਾਨੂੰਨ ਤੋਂ ਖਿਲਾਫ ਗੁਨਾਹ ਕੀਤੇ ਹਨ ਨਾਮ ਦਾ ਨਿਸ਼ਾਨ ਤੋਂ ਵਾਂਝੇ ਹਨ ਉਹਨਾਂ ਨੂੰ ਮਾਰਦੇ ਕੁੱਤੇ ਜੰਮੂ 'ਚ ਲੈ ਜਾਂਦੇ ਰਸਤੇ 'ਚ ਚੂਕਾਂ ਪੈਂਦੀਆਂ ਜਾਂਦੀਆਂ ਉਸ ਕਲਰਕ ਨੂੰ ਵੀ ਅਸੂਲ ਸਰੀਰ 'ਚੋਂ ਕੱਢ ਕੇ ਸੂਖਮ ਸਰੀਰ ਦੇ ਤਹਿਤ ਜੰਮੂ ਤੋਂ ਨਹੀਂ ਜਾਂਦੇ ਨੇ ਮਾਰਦੇ ਕੁੱਤੇ ਕਿਉਂਕਿ ਕੋਈ ਨੇਕ ਕਰਮ ਨਹੀਂ ਸੀ ਕੀਤਾ ਉਹਨਾਂ ਨੇ ਕੂਕਾਂ ਦੁੱਖ ਭਰੀਆਂ ਆਵਾਜ਼ਾਂ ਰੋਣ ਧੋਣਦੀਆਂ ਦੂਰ ਤੱਕ ਸੁਣਦੀਆਂ ਸਨ ਪਰ ਸੂਖਮ ਬਿਰਤੀ ਵਾਲਿਆਂ ਨੂੰ ਜਲਣ ਪ੍ਰਭੂ ਦਾ ਭਗਤ ਆਪਣੇ ਕੋਠੇ 'ਤੇ ਧਿਆਨ ਮਗਨ ਬੈਠਾ ਬਿਰਤੀ ਅਤੀ ਸੂਖਮ ਹੋ ਚੁੱਕੀ ਹੋਈ ਸੀ ਦੂਰ ਦੂਰ ਦੀਆਂ ਅਵਸਥਾ ਬੀਹਦੀਆਂ ਅਤੇ ਸੁਣਦੀਆਂ ਸਨ ਜਦੋਂ ਅਭਿਆਸੀ ਲੋਕ ਅਭਿਆਸ ਕਰਦੇ ਉਸ ਮੌਕੇ ਜਿਹਨਾਂ ਨੂੰ ਪ੍ਰਭੂ ਦੀ ਵਿਭੂਤੀ ਕਹਿੰਦੇ ਆ ਕੇ ਤੁਸੀਂ ਯੋਗੀ ਜਨ ਨੂੰ ਕਹਿੰਦੀਆਂ ਮੈਨੂੰ ਅੰਗੀਕਾਰ ਕਰ ਤੈਨੂੰ ਚਾਰ ਚਾਰ ਸੌ ਉਹਦੀ ਗੱਲ ਸੁਣਨ ਲੱਗ ਜਾਏਗੀ ਮੈਨੂੰ ਅੰਗੀਕਾਰ ਕਰ ਤੈਨੂੰ ਹਜ਼ਾਰ ਮੀਲ ਦੀ ਗੱਲ ਇੱਥੇ ਬੈਠੇ ਦਿਸਣ ਲੱਗ ਪਏ ਇਹਨੇ ਬਿਰਤੀ ਸੂਖਮ ਹੋਇਆ ਇਹ ਕੁਛ ਨਜ਼ਰ ਆਉਂਦਾ ਅੱਜ ਸਾਇੰਸ ਵੀ ਇਹੀ ਕੰਮ ਕਰਦੀ ਤਾਂ ਈਸ਼ਵਰੀ ਭਗਤੀ ਤਾਂ ਬਹੁਤ ਵੱਡੀ ਚੀਜ਼ ਹੈ ਸੰਯੋਗ ਕਰਕੇ ਜਲਣ ਨੇ ਆਪਣੀ ਸੂਖਮ ਬਿਰਤੀ ਨਾਲ ਦੇਖਿਆ ਵੀ ਉਸਨੂੰ ਲੈ ਚੱਲੇ ਹਨ ਸੋ ਉਹਨਾਂ ਨੂੰ ਜਮਦੂਤਾਂ ਨੂੰ ਕਹਿੰਦਾ ਤੁਸੀਂ ਕੌਣ ਹੋਵੇ ਕਿਸ ਨੂੰ ਲਈ ਜਾਂਦੇ ਹੋ ਕਹਿਣ ਲੱਗੇ ਬਾਬਾ ਜੀ ਇਹ ਇੱਕ ਮੁਲਜ਼ਮ ਹੈ ਸਰ ਅਸੀਂ ਲੈ ਚੱਲੇ ਹਾਂ ਇਸਨੂੰ ਇਹਦੀ ਔਧ ਪੂਰੀ ਹੋ ਗਈ ਹੈ ਕਿਉਂਕਿ ਇਸਨੇ ਕੁਛ ਚੰਗੇ ਕੰਮ ਦੁਨੀਆਂ ਵਿੱਚ ਆ ਕੇ ਨਹੀਂ ਕੀਤੇ ਬੁਰਾਈਆਂ ਹੀ ਕਰਦਾ ਰਿਹਾ ਇਹੋ ਜਿਹੇ ਲੋਕਾਂ ਨੂੰ ਅਸੀਂ ਮਾਰਦੇ ਕੁੱਟਦੇ ਹੀ ਲਿਜਾਂਦੇ ਹੁੰਦੇ ਇਹ ਸਾਨੂੰ ਐਸਾ ਹੀ ਧਰਮ ਰਾਜਾ ਦਾ ਹੁਕਮ ਹੈ ਧਰਮ ਰਾਜ ਜੰਮੂ ਜਿਹੜੇ ਹਨ ਧਰਮ ਰਾਜ ਦੀ ਪੁਲਿਸ ਹੈ ਸੋ ਇਹ ਵਚਨ ਜਦੋਂ ਕਿਹਾ ਜਲਣ ਜੀ ਨੇ ਦੇਖਿਆ ਵੀ ਉਹਦੀ ਜਿਹੜਾ ਜੀ ਕਹਿ ਕੇ ਬੁਲਾਉਂਦਾ ਰਹੇ ਉਸ ਮੌਕੇ ਉਹਨਾਂ ਨੂੰ ਕਹਿੰਦੇ ਜਲਣ ਜੀ ਦੇਖੋ ਠੀਕ ਇਸਦੀ ਆਯੂ ਪੂਰੀ ਹੋ ਗਈ ਲੈ ਜਾਓ ਪਰ ਗੱਲ ਇੰਨੀ ਹੈ ਇੱਕ ਤਾਂ ਇਹਨੂੰ ਮਾਰੋ ਨਾ ਲੈ ਜਾਓ ਦੂਸਰੀ ਗੱਲ ਮੇਰੇ ਵੱਲੋਂ ਧਰਮ ਰਾਜਾ ਨੂੰ ਸੁਨੇਹਾ ਦੇ ਦੇਣਾ ਭਾਵੇਂ ਇਸਨੇ ਕੋਈ ਨਾਮ ਦਾ ਨਿਸ਼ਾਨ ਆਦਿ ਨਹੀਂ ਕੀਤਾ ਪਰ ਇਹ ਜੀ ਕਹਿ ਕੇ ਬੁਲਾਉਂਦਾ ਰਿਹਾ, ਜ਼ਰਾ ਇਹਦਾ ਹਿਸਾਬ ਕਰ, ਸੰਭਲ ਕੇ ਕਰ, ਇਹ ਧਰਮ ਰਾਜਾ ਨੂੰ ਮੇਰਾ ਸੁਨੇਹਾ ਦੇ ਦੇਣਾ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ੍ਰੀ ਸੁਖਮਨੀ ਸਾਹਿਬ ਦੇ ਵਿੱਚ ਇੱਕ ਤਾਂ ਇਉਂ ਫਰਮਾਇਆ ਹੈ, ਅਗਮਗਾਤ ਪਾਦਮ ਸੋਏ ਜੋ ਜੋ ਕਹੇ ਸੋ ਮੁਕਤਾ ਹੋਏ, ਹੁਣ ਵੀ ਤਾਂ ਨਾਨਕ ਗੁਰਮੰਤਾ ਸਾਹਿਬ ਜਿਨ੍ਹਾਂ ਕੀ ਅਚਰਜ ਹੈ। ਵਾਹਿਗੁਰੂ ਅੰਤਰਜਾਮੀ ਮਨ ਬਾਣੀ ਦੇ ਵਿਸ਼ੇ ਪ੍ਰਪੰਚ ਸਰੀਰੀ ਗੋਚਰ ਆਵਾਜ਼ ਤੇ ਗੁਰੂ ਦਾ ਸਰੂਪ ਹੈ, ਜਿਹਨਾਂ ਉਸਦਾ ਭਜਨ ਕਰਕੇ ਉਸ ਵਿੱਚ ਸਥਿਤੀ ਪਾਈ, ਉਸਨੂੰ ਸਾਧ ਸੰਤ ਕਈ ਨਾਵਾਂ ਕਰਕੇ ਪੁਕਾਰਿਆ ਜਾਂਦਾ ਹੈ। ਸਾਧ ਸੰਤ ਦਰਅਸਲ ਕਿਸੇ ਭੇਸ ਦਾ ਨਾਂ ਨਹੀਂ, ਅਸਲ ਜੇ ਦੇਖਿਆ ਜਾਵੇ ਇਹ ਕਰਨੀ ਦਾ ਨਾਮ ਹੈ। ਇਹੋ ਜਿਹੇ ਕੁਛ ਜਿਹੜੇ ਹਨ ਪੁਰਖ ਦੇ ਵਿੱਚ ਭੇਦ ਹੋ ਗਏ, ਉਹਨਾਂ ਦੀ ਕਥਾ ਅਚਰਜ ਹੈ, ਜਿੱਥੇ ਅਕਲ ਕੰਮ ਨਹੀਂ ਕਰਦੀ। ਦੁਨਿਆਵੀ ਲੋਕ ਆਪਣੀ ਬੁੱਧ ਰੂਪੀ ਤੱਕੜੀ ਨਾਲ ਉਹਨਾਂ ਨੂੰ ਤੋਲਣਾ ਚਾਹੁੰਦੇ ਹਨ, ਪਰ ਸਾਧ ਸਿੰਘ ਉਹਨਾਂ ਵਾਲੀ ਤੱਕੜੀ ਨਾਲ ਤੋਲੋ, ਫਿਰ ਤਾਂ ਉਹਨਾਂ ਦਾ ਪਤਾ ਲੱਗੂ। ਤੋ ਆਪਣੀ ਤੱਕੜੀ ਨਾਲ ਤੋਲਿਆ ਉਹਨਾਂ ਦੀ ਕੀ ਸੂਝ ਬੂਝ ਪੈਂਦਾ। ਤੇ ਗੁਰੂ ਜੀ ਕਹਿੰਦੇ ਸਾਧ ਜਿਨ੍ਹਾਂ ਕੀ ਅਚਰਜ ਕਥਾ, ਅਚਰਜ ਕਹਿੰਦੇ ਜਿੱਥੇ ਅਕਲ ਨਾ ਕੰਮ ਕਰੇ ਕਰੇ ਦੇਖੇ। ਸਹੀਓ ਅੱਗੇ ਜਾ ਕੇ ਗੁਰੂ ਜੀ ਨੇ ਅਸ਼ਟਪਦੀ ਵਿੱਚ ਖੋਲ ਖੋਲ ਇਹੋ ਜਿਹੇ ਪੁਰਸ਼ਾਂ ਦੀ ਸੰਗਤ ਕਰਨ ਦਾ ਫਲ ਦੱਸਿਆ। ਸਾਧਕ ਸੰਗਮੁਖ ਪੂਜਲ ਹੋਤ, ਸਾਧ ਸੰਗਮਲ ਸਗਲੀ ਖੋਤ, ਇਤਿਹਾਸ ਥਾਂ ਥਾਂ ਦੱਸੇ। ਇੱਕ ਤਾਂ ਐਸਾ ਵੀ ਫਰਮਾਇਆ, ਸਾਧ ਕੇ ਸੰਗ ਸੋਭਾ ਸੁਰਦੇਵਾ, ਸਾਧ ਸੰਗ ਧਰਮ ਰਾਏ ਕਰੇ ਸੇਵਾ। ਇਹ ਜੇ ਪੁਰਸ਼ਾਂ ਦੀ ਸੰਗਤ ਕਰਕੇ ਜਿਹੜੇ ਭਜਨ ਕਰਦੇ ਹਨ, ਤੋ ਦਸ ਦਿਨ ਇਹ ਜੇ ਪੁਰਸ਼ਾਂ ਦੀ ਸੇਵਾ ਧਰਮ ਰਾਜਾ ਵੀ ਕਰ। ਧਰਮ ਰਾਜਾ ਕਹਿੰਦਾ ਮੈਨੂੰ ਮੇਰੇ ਪਰਮੇਸ਼ਰ ਨੇ ਨਿਆਂ ਤੇ ਬਿਠਾਇਆ ਹੈ, ਨਿਆਂ ਕਰਨ ਵਾਸਤੇ ਬਿਠਾਇਆ, ਮੈਨੂੰ ਸੱਚਾ ਪੂਰਾ ਨਿਆਂ ਕਰਨ ਦਾ ਹੁਕਮ ਹੈ। ਪਰ ਉਹ ਲੋਕ ਜਿਹੜੇ ਪਰਮੇਸ਼ਰ ਵਾਹਿਗੁਰੂ ਨੂੰ ਨਹੀਂ ਮੰਨਦੇ, ਸ਼ਾਸਤਰੀ ਬਾਣੀ ਨੂੰ ਨਹੀਂ ਮੰਨਦੇ, ਉਹਨਾਂ ਦਾ ਗਲ ਮੈਨੂੰ ਬਾਰ ਬਾਰ ਘੋਟਣਾ ਪੈਂਦਾ, ਬਾਰ ਬਾਰ ਨਰਕਾਂ ਵਿੱਚ ਛਿੱਕਣਾ ਪੈਂਦਾ ਹੈ ਜੇ ਲੋਕਾਂ ਨੂੰ। ਸੇ ਕਾਮੀ ਪੁਰਸ਼ ਵੀ ਮੇਰੇ ਪੰਜੇ ਤੋਂ ਬਾਹਰ ਨਹੀਂ, ਪਰ ਜਿਹੜੇ ਪ੍ਰਭੂ ਦੇ ਭਗਤ ਹਨ, ਪ੍ਰਭੂ ਦੇ ਪਿਆਰੇ ਹਨ, ਉਹਨਾਂ ਦਾ ਮੈਂ ਸੇਵਾਦਾਰ ਹਾਂ। ਉਹ ਉਹਨਾਂ ਦੀ ਸੇਵਾ ਕਰਕੇ ਮੈਂ ਆਪਣੇ ਆਪ ਨੂੰ ਕਿਰਤਾਰ ਸਮਝਦਾ ਹਾਂ। ਇੱਥੇ ਹੀ ਗੁਰੂ ਜੀ ਫਰਮਾਉਂਦੇ Thank you. ਜਲਣ ਜੀ ਪ੍ਰਭੂ ਦੇ ਭਗਤ ਉਹਨਾਂ ਜਮਦੂਤਾਂ ਨੂੰ ਕਹਿੰਦੇ ਦੇਖੋ ਇਸਨੂੰ ਮਾਰੋ ਕੁੱਟੋ ਨਹੀਂ ਲੈ ਜਾਓ ਪਰ ਮੇਰੇ ਵੱਲੋਂ ਧਰਮਰਾਜ ਨੂੰ ਇੱਕ ਸੁਨੇਹਾ ਹੀ ਦੇ ਦੇਣਾ ਵੀ ਜਲਣ ਜੱਟ ਨੇ ਉਹ ਕਿਹਾ ਇਹਨੇ ਭਾਵੇਂ ਜ਼ਿੰਦਗੀ ਵਿੱਚ ਕੋਈ ਨਾਮ ਦਾ ਨਿਸ਼ਨਾਨ ਆਦਿ ਨਹੀਂ ਕੀਤਾ ਪਰ ਜੀ ਕਹਿ ਕੇ ਜ਼ਰੂਰ ਬੁਲਾਉਂਦਾ ਰਿਹਾ ਇਹਦਾ ਹਿਸਾਬ ਕਿਤਾਬ ਸੰਭਲ ਕੇ ਕਰੀ ਜੇ ਕੋਈ ਤਿੰਨ ਕੋ ਜੀ ਕਹੇ ਤਾਂ ਜਮ ਕੀ ਸਰਬਨਾ ਹੋਈ ਬਾਣੀ ਕਿਉਂ ਦੱਸਿਆ ਹੈ
ਜਮ ਦੀ ਤਲਬ ਨਾ ਹੋਵੇ ਉਹਨਾਂ ਨੂੰ
ਧਰਮਰਾਜਾ ਨੂੰ ਮੇਰੇ ਵੱਲੋਂ ਕਹਿ ਦਿਓ ਇਹਦਾ ਹਿਸਾਬ ਕਿਤਾਬ ਜ਼ਰਾ ਸੰਭਲ ਕੇ ਕਰੇ ਜਿਸ ਕਾ ਕਹਿਆ ਦਰਗੇ ਚਲੇ ਸੋ ਕਿਸ ਕਿਸ ਕੋ ਨਦਰ ਲਿਆਵੇ ਚਲੇ ਜਿਸਦਾ ਕਿਹਾ ਦਰਗਾਹ ਵਿੱਚ ਵੀ ਚੱਲਦਾ ਹੈ ਉਹ ਹੋਰ ਕਿਸੇ ਦੀ ਕੀ ਮਿਛੰਦਗੀ ਜਾਣਦਾ ਤਾਂ ਜਦੋਂ ਇਹ ਸੁਨੇਹਾ ਦਿੱਤਾ ਜੰਦੂ ਕੁਮਾਰ ਨੂੰ ਕੁੱਟਣ ਦਾ ਬੰਦ ਹੋ ਗਿਆ ਉਸ ਮੁਲਜ਼ਮ ਨੂੰ ਲੈ ਗਏ ਜੇ ਕੋਈ ਕਹੇ ਪ੍ਰਲੋਕ ਕੋਈ ਨਹੀਂ ਗੁਰਬਾਣੀ ਉੱਪਰ ਫੇਥ ਰੱਖਣ ਵਾਲੇ ਵਿਸ਼ਵਾਸ ਰੱਖਣ ਵਾਲੇ ਜ਼ਰਾ ਧਿਆਨ ਦੇਣ ਗੁਰੂ ਅਰਜਨ ਦੇਵ ਮਹਾਰਾਜ ਕੀ ਫਰਮਾਉਂਦੇ ਜੈ ਮਾਰਗ ਕੇ ਗਨੇ ਜਾਹੇ ਨਾ ਕੋਸਾ ਹਰ ਕਾ ਨਾਮ ਹੋਣਾ ਸੰਤੋਸ਼ਾ ਜੈ ਪੈਂਡੇ ਮਾਂ ਅੰਧ ਗੁਵਾਰਾ ਹਰ ਕਾ ਨਾਮ ਸੰਗ ਉਜਿਆਰਾ ਜਾਂ ਪੰਥ ਤੇਰਾ ਕੋ ਨਸਿਆਨੂ ਹਰ ਕਾ ਨਾਮ ਤੈ ਨਾਲ ਪਛਾਣੂ ਜੈ ਮਹਾਂ ਭਿਆਨ ਤਤ ਬਹੁ ਕਾਮ ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ ਜਾਂ ਤਿਰਖਾ ਮਨ ਤੁਝ ਆਕਰਖ ਹੈ ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ ਲੋਕ ਦੇ ਰਸਤੇ ਦਾ ਜ਼ਿਕਰ ਕਰਦੇ ਨੇ ਇੱਥੇ ਥਾਂ ਥਾਂ ਐਸੇ ਬਚਨ ਆਉਂਦੇ ਹਨ ਵਿਸ਼ਵਾਸ ਨਾ ਲਿਆਉਣਾ ਵਿਸ਼ਵਾਸ ਵਿਸ਼ਵਾਸਹੀਨਤਾ ਦੇ ਲੱਛਣ ਮੰਨੇ ਜਾਂਦੇ ਤਾਂ ਤੇ ਆਇਓ ਉਸਨੂੰ ਲੈ ਗਏ ਜੰਮੂ ਅੱਗੇ ਧਰਮਰਾਜਾ ਦੇ ਅੱਗੇ ਖੜਾ ਕਰ ਦਿੱਤਾ ਮੁਲਜ਼ਮ ਉਸਦਾ ਹਿਸਾਬ ਕਿਤਾਬ ਜੋ ਸੀਥਿਆ ਅਤੇ ਸਫੈਦ ਕਾਪੀਆਂ ਦੋਵੇਂ ਅੱਗੇ ਰੱਖ ਦਿੱਤੀ ظاہر کافی بالکل خالی، شہر کافی بھری ہوئی برے کام. دھرم راجا انہوں دیکھن ساری جوش بھی چاہ کے کہنا مانک تن ملیا ویرت گوا دیتا، اس تو لاز نہ اٹھایا، ساری زندگی برائیاں بھی گزار کے چلایا، کبھی نرک بھی شک دو اس میں جا. جدو یوں کہا جمدوتا نے اس موقع کہا مہاراج سانو ایک سنیہا دیتا ہے جلن جی نے فقط جلن کی، کہنے لگے پامے اس نے کچھ نہیں کیتا پر اے جی کہہ کے ضرور بلاؤں رہا ہے، یہ حساب کتاب ذرا سنبھل کے کر. جدو اینی گل کی دھرم راجا پربھو بھگتوں کا سیوا دار تو ہے ہی، اس موقع سات سنگھ یہ بچن سن کے جلن جی کا چاٹی وہ حساب سے قلم پھیر دیتی، حساب دے باق ہو گیا کہ اچھا یہ سرگن لے جا. اس موقع ہی دسیا دھرم رائے دار کاغذ دکھا رہے جن نانک لکھا گرو ارجن دیو مہاراج یوں فرما
Thank you.
ਚਲਾ ਗਿਆ ਖੁਸ਼ੀਆਂ ਕੁਛ ਮਹੀਨੇ ਗੁਜ਼ਰੇ ਤੋਂ ਬਾਅਦ ਸੇਠਾਣੀ ਦੇ ਚਿੱਤ ਵਿੱਚ ਖਰਬੂਜ਼ਾ ਖਾਣ ਦਾ ਤੁਰਨਾ ਹੋ ਆਇਆ ਲੇਕਿਨ ਮੌਸਮ ਖਰਬੂਜ਼ਿਆਂ ਦਾ ਹੈ ਨਹੀਂ ਸੀ ਬੜੀ ਢੂੰਡ ਕੀਤੀ ਬੜੀ ਤਲਾਸ਼ ਕੀਤੀ ਖਰਬੂਜ਼ਾ ਨਾ ਹੀ ਲੱਭਿਆ ਨਾ ਖਰਬੂਜ਼ਾ ਖਾਣ ਦੀ ਇੱਛਾ ਦੂਰ ਹੁੰਦੀ ਹੈ ਨਾ ਹੀ ਖਰਬੂਜ਼ਾ ਲੱਭਦਾ ਹੈ ਸੇਠ ਜੀ ਪਾਸ ਜ਼ਿਕਰ ਕੀਤਾ ਗਿਆ ਸੇਠ ਜੀ ਸਿਆਣੇ ਵਿਚਾਰਦਾਨ ਲੋਕਾਂ ਦਾ ਕਥਨ ਹੈ ਮਾਤਾ ਦੇ ਕੁਦਰਤੇ ਸਮੇਂ ਜਿਹੇ ਜੇ ਖਿਆਲਾਤ ਮਾਤਾ ਦੇ ਹੁੰਦੇ ਨੂੰ ਹੂ ਬਹੂ ਬੱਚੇ ਦੇ ਉੱਪਰ ਉਹਨਾਂ ਦਾ ਅਸਰ ਪਿਆ ਕਰਦਾ ਹੈ ਕਦੇ ਦੱਸਿਆ ਜਨਨੀ ਜਨੇ ਤਾਂ ਫਕਤ ਜਨ ਕਹਿ ਦਾਤਾ ਕਹਿ ਸ਼ੂਰ ਨਹੀਂ ਤਾਂ ਜਨਨੀ ਬਾਂਝ ਰਾਵ ਕਾਹੇ ਕਰਵਾਵੇਗੀ ਮਾਤਾ ਨੂੰ ਹਦਾਇਤ ਹੈ ਭਗਤ ਕਬੀਰ ਨਾਮਦੇਵ ਜੈਸਾ ਬੱਚਾ ਪੈਦਾ ਕਰ ਜਾਂ ਰਾਜੇ ਬਲ ਜੈਸਾ ਦਾਤਾ ਜਾਂ ਸੂਰਮਾ ਧਰਮ ਵਾਸਤੇ ਜੋ ਗਰੀਬ ਦੀ ਰੱਖਿਆ ਵਾਸਤੇ ਆਪਣੀ ਕੁਰਬਾਨੀ ਕਰਨੀ ਅਗਰ ਅੰਤਿਓ ਵਿੱਚੋਂ ਕੋਈ ਵੀ ਨਹੀਂ ਬੱਚਾ ਪੈਦਾ ਕਰਨਿਆਂ ਨੇ ਨਰਕਾਂ ਦਾ ਕੀੜਾ ਹੀ ਪੈਦਾ ਕਰਨਾ ਹੈ ਤਾਂ ਕਹਿੰਦੇ ਹਨ ਇਹੋ ਜਿਹੀ ਮਾਤਾ ਵਿਧਵਾ ਹੋ ਜਾਏ ਚੰਗੀ ਬਾਣੀ ਦੱਸਦੀ ਹੈ ਜੈ ਕੁਲ ਪੂਤਨ ਗਿਆਨ ਵਿਚਾਰੀ ਵਿਧਵਾ ਕਸਨਾ ਭਈ ਮਹਿਤਾਰੀ ਜਿਸ ਕੁਲ ਵਿੱਚ ਕੋਈ ਗਿਆਨ ਵਿਚਾਰ ਵਾਲਾ ਪੁੱਤਰ ਨਹੀਂ ਪੈਦਾ ਹੋਇਆ ਇਹ ਜੀ ਮਾਤਾ ਵਿਧਵਾ ਕਿਉਂ ਨਾ ਹੋ ਗਈ ਸਵਾਲ ਪੈਦਾ ਹੁੰਦਾ ਮਾਤਾ ਦੇ ਕੀ ਅਖਤਿਆਰ ਹੈ ਮਾਤਾ ਨੂੰ ਕੀ ਹੱਕ ਹੈ ਭਗਤ ਸੂਰਮਾ ਜਾਂ ਦਾਤਾ ਪੈਦਾ ਕਰ ਸਕੇ ਸਾਧਨ ਹੱਕ ਹੈ ਤੇਰੇ ਤਾਂ ਸਿੱਖਿਆ ਦਿੱਤੀ ਹੈ ਸਿੱਖਿਆ ਉਹ ਦਿੱਤੀ ਜਾਂਦੀ ਹੈ ਜਿਹੜੀ ਅਮਲ ਵਿੱਚ ਆ ਸਕੇ ਕਈ ਗੱਲਾਂ ਇਸ ਦੇ ਅਖਤਿਆਰ ਤੋਂ ਬਾਹਰ ਨੂੰ ਬਹੁਤ ਸਾਰੀਆਂ ਇਸ ਦੇ ਅਖਤਿਆਰ ਵਿੱਚ ਸੀ ਹਰ ਸਵਾਲ ਹੱਲ ਕਰਨ ਦੇ ਫਾਰਮੂਲੇ ਹਨ ਇਸੀ ਤਰ੍ਹਾਂ ਭਗਤ ਮਾਤਾ ਦੇ ਉਦਰ ਦੇ ਵਿੱਚ ਬੱਚੇ ਦਾ ਨਿਵਾਸ ਹੋਵੇ ਅਗਰ ਮਾਤਾ ਉਸ ਮੌਕੇ ਭਗਤੀ ਕਰੇ ਭਗਤਾਂ ਦੇ ਇਤਿਹਾਸ ਪੜ੍ਹੇ ਜਾਂ ਸੁਣੇ ਉਹਨਾਂ ਦੀਆਂ ਫੋਟੋਆਂ ਜਾਂ ਤਸਵੀਰਾਂ ਦੇਖੇ बच्चे देखो प्रभु गुरु वैसा ही कसरत है। अगर चंगे चंगे ताक वाली खुराक खावे, सूरमे के इतिहास पढ़े, लम्बिया दिया फोटो तस्वीर देखिए जा, सूरमगति के प्रसंग पढ़े सुने जा, हूबहू ऐसा ही असर पड़ेगा बच्चा सूरमा। अगर बहुत दान करे और दातियां दे इतिहास देखे तो बच्चा अवश्य दाता होगा, क्योंकि यह असूल है माता दे उधर समय जहे जे ख्यालात जहे जे कर्तव्य माता दे होंगे वैसा ही बच्चा बन सकता है। प्यार है तदे ऐसा करने मिलता है, अगर ऐसा ना होंदा ऐसा फरमान ही ना किया जाता। जय कुल पूतन ज्ञान विचारी विधवा कथना भई महतारी। गुरबाणी माता रूप है, माता बच्चों के नुक्स दूर करने वास्ते कई दफा प्यार करती है, कई दफा ताड़ना भी करती है ताकि बच्चे के नुक्स दूर हो जाए, एदा भविष्य अच्छा हो जाए, एदा फ्यूचर अच्छा हो जाए। इसी तरह गुरबाणी रूपी माता सिख बच्चों कितने प्रेम नाल भी समझाती है, कितने ताड़ना द्वारा भी समझाती है। समझा इसका मतलब नुक्स दूर करना है, राह रास्ती से लियाना है। तो इतने ताड़ना द्वारा क्या है, कुछ जय कुल पूतन ज्ञान विचारी विधवा कसना भई महतारी। अगे होर ताड़ना की जय नर राम भगत ने साधी जन्मत कसना मयो अपराधी। जिस पुरुष ने प्रभु वाहिगुरु की भगती नहीं की थी, यह जब अपराधी पुरुष जमदा ही क्यों ना मर गया। इतिहास ताड़ना के वचन किए हैं, आओ उधर ख्याल दो, सेठाणी के चिट च खरूजा खाण का थोड़ा खरूजा लभ नहीं रहा, सेठ पास जिक्र होया, ऐसा ना हो जिंदगी भर बच्चे का ख्याल बच्चे का मन खरूजा भटकता रहे। कुछ उपा करो, यत्न करो। उन्हें भी यत्न किया लेकिन खरूजा ना ही लभ सकया। अखीर विचार हुई ना तुरना हटता ना खरबूजा लगता, कोई होर यतन करो। तो सेठ ने उन्हें महापुरखों पास जाके ये सारी विचार रखी। तो उन्हें कहा हाँ खरबूजे लभ जाएंगे, पर थोड़ी जी खेचल करनी पेगी। सेठ जी दसो बलान पहाड़ी से एक देवता रहना, उत्थे पहुंचो, मेरे वालों जाके उस देवता नमस्कार करना, उतों थोनों ये खरबूजे बहुत सारे लभ जाएंगे। खैर सेठ जूं जूं करके उत्थे पहुंचिया, पहुंच के की देखता है, बहुत दिव्य और रमणीक स्थान है। उसके एक दिव्य स्वरूप देवता रहिंदा है। उसने जाके सेठ ने नमस्कार की, महात्मा वालों भी नमस्कार किया, यह प्रभु जी लैण वास्ते आए हैं। उसने वो सारा कुछ उत्थे कह के अपने सेवादारों को दिखाया, सारे चक्कर कटाया। सेठ का चित देख के बहुत प्रसन्न है, उस स्थान देवता का दिव्य स्वरूप और उस थान के रमणीक स्थान और रमणीक पदार्थ हैं। तो प्रभु के बहुत सारे दवा दिते गए। वापसी के विच सेठ उस देवता नूं मिलन वास्ते और आग्ञा लैण वास्ते आया, मैनूं आग्ञा दिओ ताकि मैं जावां। खैर जाण वेले उस देवता ने कहा महात्मा नूं मेरे वल्लों नमस्कार कर देना ते जाओ। ये वचन उस देवता ने कहे, धन है मात लोग, धन है मनुखा दे। होर वचना के अलावा ये वचन भी कहे, धन मात लोग धन मानुख दे। Thank you. ਇਹ ਬਚਨ ਉਸ ਦੇਵਤਾ ਨੇ ਸੇਠ ਨੂੰ ਕਹੇ। ਧੰਨ ਮਾਤ ਲੋਕ ਧਨ ਮਨੁੱਖਾ ਦੇ ਕਹਿ ਸੇਠ ਉਤੋਂ ਹੀ ਚੱਲ ਪਿਆ, ਪਰ ਰਸਤੇ ਵੀ ਸੋਚਦਾ ਆਉਂਦਾ ਹੈ। ਇਹਨਾਂ ਨੇ ਮੋਹਰ ਨੂੰ ਛੱਡ ਕੇ ਕੌਡੀ ਨੂੰ ਵਜਾਇਆ, ਕਿਉਂਕਿ ਮਾਤ ਲੋਕ ਦੇ ਪਦਾਰਥਾਂ ਦੇ ਮੁਕਾਬਲੇ ਦੇ ਵਿੱਚ ਦੇਵ ਲੋਕ ਦੇ ਪਦਾਰਥ ਇਉਂ ਹਨ ਜਿਵੇਂ ਕੌਡੀ ਦੇ ਮੁਕਾਬਲੇ ਵਿੱਚ ਮੋਹਰ ਹੋਵੇ, ਔਰ ਮਾਨੁਖ ਦੇ ਮੁਕਾਬਲੇ ਵਿੱਚ ਦੇਵ ਦੇ ਹੀ ਇਉਂ ਹੈ ਜਿਵੇਂ ਕੌਡੀ ਦੇ ਮੁਕਾਬਲੇ ਮੋਹਰ ਹੋਵੇ। ਪਰ ਇਹਨਾਂ ਨੇ ਮੋਹਰ ਨੂੰ ਛੋੜ ਕੇ ਕੌਡੀ ਨੂੰ ਵਡਿਆਇਆ, ਇਸ ਗੱਲ ਵਿੱਚ ਕੀ ਭੇਦ ਹੈ? ਖੈਰ ਵਿਚਾਰਾਂ ਕਰਦਾ ਚਲਾ ਆਇਆ, ਘਰ ਪਹੁੰਚਿਆ, ਖਰਬੂਜ਼ੇ ਦੇ ਪਾਸ ਪਹੁੰਚਿਆ, ਉਹਨਾਂ ਨੂੰ ਦੇਵਤਾ ਵੱਲੋਂ ਨਮਸਕਾਰ ਕੀਤਾ ਔਰ ਆਪਣਾ ਸ਼ੰਕਾਰ ਕਰਕੇ ਕਹਿਣ ਲੱਗਾ, ਜਿਸ ਵਕਤ ਮੈਂ ਚੱਲੇ ਹਾਂ ਉਸ ਦੇਵਤਾ ਨੇ ਮਨੁੱਖਾ ਦੇ ਨੂੰ ਔਰ ਮਾਤ ਲੋਕ ਨੂੰ ਵਡਿਆਇਆ। ਇਹ ਕਿਹਾ ਧੰਨ ਹੈ ਮਾਤ ਲੋਕ, ਧੰਨ ਹੈ ਮਾਨੁਖ ਦੇ, ਹਾਲਾਂਕਿ ਦੇਵ ਦੇ ਹੀ ਔਰ ਦੇਵ ਲੋਕ ਦੇ ਪਦਾਰਥ ਇਹਨਾਂ ਨੂੰ ਬਹੁਤ ਜ਼ਿਆਦਾ ਕੀਮਤੀ ਹਨ, ਜਿਵੇਂ ਕੌਡੀ ਦੇ ਮੁਕਾਬਲੇ ਵਿੱਚ ਮੋਹਰ ਦੀ ਕੀਮਤ ਹੋਵੇ। ਪਰ ਉਹਨਾਂ ਮੋਹਰ ਨੂੰ ਛੋੜ ਕੇ ਕੌਡੀ ਨੂੰ ਵਡਿਆਇਆ, ਇਸ ਗੱਲ ਵਿੱਚ ਕੀ ਭੇਦ ਹੈ? ਜ਼ਰਾ ਆਪ ਪਕੜ ਕੇ ਖੋਲ ਕੇ ਦੱਸੋ। ਇਹ ਵਚਨ ਸੁਣ ਕੇ ਮਹਾਤਮਾ ਨੇ ਕਿਹਾ, ਸੇਠ ਜੀ, ਤੇਰੇ ਸ਼ੰਕੇ ਦਾ ਸਮਾਧਾਨ ਆਸਾਨੀ ਨਾਲ ਕੀਤਾ ਜਾ ਸਕਦਾ ਹੈ, ਪਰ ਬਿਹਤਰ ਹੈ ਇੱਕ ਦਫ਼ਾ ਉੱਥੇ ਫਿਰ ਪਹੁੰਚੇ, ਥੋੜ੍ਹੀ ਖੇਚਲ ਕਰੇ, ਉੱਥੇ ਤੈਨੂੰ ਵਿਸ਼ੇਸ਼ ਲਾਭ ਹੋਵੇਗਾ। ਖੈਰ ਸੇਠ ਫਿਰ ਉੱਥੇ ਦੇਵਤਾ ਪਾਸ ਪਹੁੰਚੇ, ਪਹੁੰਚ ਕੇ ਇਹ ਹੀ ਸਵਾਲ ਅੱਗੇ ਰੱਖਿਆ, ਉਸ ਦਿਨ ਤੁਸੀਂ ਮੈਨੂੰ ਜਾਣ ਵੇਲੇ ਕਿਹਾ ਸੀ ਧੰਨ ਮਾਤ ਲੋਕ ਧੰਨ ਮਾਨੁਖ ਦੇ, ਤੁਸੀਂ ਮਨ ਮੋਹਰ ਨੂੰ ਛੋੜ ਕੇ ਕੌਡੀ ਨੂੰ ਵੜਿਆ, ਇਸ ਗੱਲ ਵਿੱਚ ਕੀ ਭੇਦ ਹੈ? ਮਨੁੱਖਾਂ ਦੇ ਨੂੰ ਵਡਿਆਇਆ ਦੇਵ ਦੇ ਹੀ ਨੂੰ ਛੋੜ ਕੇ, ਔਰ ਦੇਵ ਲੋਕ ਦੇ ਪਦਾਰਥਾਂ ਨੂੰ ਛੋੜ ਕੇ ਮਾਤ ਲੋਕ ਦੇ ਪਦਾਰਥਾਂ ਨੂੰ ਚੰਗਾ ਦੱਸਿਆ? ਇਹ ਜ਼ਰਾ ਕਿਰਪਾ ਕਰਕੇ ਦੱਸੋ, ਮੈਨੂੰ ਉਸ ਦਿਨ ਦਾ ਹੀ ਸ਼ੰਕਾ ਪੈਦਾ ਹੋਇਆ ਹੋਇਆ। ਇਹ ਵਚਨ ਸੁਣ ਕੇ ਦੇਵਤਾ ਕਹਿਣ ਲੱਗੇ, ਸੇਠ ਮਾਤ ਲੋਕ ਔਰ ਮਾਨਸ ਦੇ ਵਡਿਆਉਣ ਯੋਗ ਹੀ ਹੈ, ਸ਼ੰਕੇ ਵਾਲੀ ਗੱਲ ਕੋਈ ਨਹੀਂ, ਮੈਂ ਹੀ ਨਹੀਂ ਵਡਿਆ ਰਿਹਾ ਇਸ ਨੂੰ। ਚਾਰ ਵੇਦ, ਛੇ ਸ਼ਾਸਤਰ, 18 ਪੁਰਾਣ, 27 ਸਿਮਰਤੀਆਂ, ਤੌਰੇ, 30 ਪੁਰਾਣ, ਸਾਰੇ ਗੁਰਬਾਣੀ ਆਦਿ ਸਾਰੇ ਗ੍ਰੰਥ ਵਡਿਆਉਂਦੇ, ਸਾਰੇ ਸਤਿਪੁਰਸ਼ ਵਡਿਆਉਂਦੇ ਹਨ, ਸੋ ਕਿਉਂ ਕਰਕੇ ਵਡਿਆਉਣ ਯੋਗ ਹੀ ਹੈ? ਕਿਉਂ? ਜਿਸ ਦਿਨ ਤੋਂ ਪਰਮੇਸ਼ਰ ਨੇ ਸ੍ਰਿਸ਼ਟੀ ਰਚੀ, 84 ਜੋਨ ਬਣਾਏ, ਸਾਰਿਆਂ ਵਿੱਚੋਂ ਮੁੱਖ ਮਾਨੁਖ ਨੂੰ ਰੱਖਿਆ, ਤਮਾਮ ਜੋਨੀਆਂ ਦਾ ਬਾਦਸ਼ਾਹ ਦੇ ਹੀ ਮਾਨੁਖ ਤੇ ਹੀ ਰੱਖੀ, ਹੋਰ ਜੋਨੀਆਂ ਜਿਹੜੀ 81,84,00,000 ਜੋਨ ਹੈ ਉਹ ਪਰਤੰਤਰ ਹਨ, ਉਹਨਾਂ ਨੂੰ ਸ਼ੁਭ ਅਸ਼ੁਭ ਕੰਮ ਕਰਨ ਦਾ ਅਧਿਕਾਰ ਨਹੀਂ, ਨਾ ਹੀ ਉਹਨਾਂ ਦਾ ਫਲ ਤੋਪਣ ਦਾ। ਲੇਕਿਨ ਮਾਨੁਖ ਦੇ ਇਸਨੂੰ ਸਮਝ ਦਿੱਤੀ ਹੈ, ਇਸਨੂੰ ਵਿਚਾਰ ਦੀ ਰੋਸ਼ਨੀ ਦਿੱਤੀ ਹੈ, ਫਿਰ ਮਰਿਆਦਾ ਬਣਾ ਦਿੱਤੀ ਹੈ ਗ੍ਰੰਥਾਂ ਸ਼ਾਸਤਰਾਂ ਦੁਆਰਾ, ਆਹ ਕਰੇ ਤਾਂ ਇਹਦਾ ਆਹ ਫਲ ਮਿਲਦਾ, ਇਹ ਕਰੇ ਤਾਂ ਇਹਦਾ ਆਹ ਫਲ ਮਿਲਦਾ। ਮਾਤ ਲੋਕ ਵਿੱਚ ਜਾ ਕੇ ਮਨੁੱਖਾ ਦੇ ਵਿੱਚ ਪੁਰਸ਼ ਆਪਣੇ ਪੁਰਸ਼ਾਰਥ ਨਾਲ ਸ਼ਿਵ ਬ੍ਰਹਮਾ ਵਿਸ਼ਨੂੰ ਪਦਵੀ ਵੀ ਪ੍ਰਾਪਤ ਕਰ ਸਕਦਾ, ਪਰ ਆਪਣੀ ਗਲਤੀ ਕਰਕੇ ਨਰਕਾਂ ਦਾ ਕੀੜਾ ਵੀ ਬਣ ਸਕਦਾ, ਕਿਉਂਕਿ ਮਾਨੁੱਖ ਦੇ ਵਿੱਚ ਮਾਤ ਲੋਕ ਵਿੱਚ ਆ ਕੇ ਕਰਮ ਦਾ ਫਲ ਭੁਗਤਣਾ ਪੈਂਦਾ, ਕਰਮ ਭੂਮੀ ਹੈ। ਇਸ ਵਾਸਤੇ ਇੱਥੇ ਦੇ ਕੀਤੇ ਹੀ ਕਰਮਾਂ ਦਾ ਫਲ ਹੋਰ ਥਾਂ ਭੁਗਤਦੇ ਹੈ। ਫਿਰ ਉਹਨੇ ਦੇਵਤਾ ਨੇ ਦੱਸਿਆ, ਕਹਿੰਦੇ ਮੇਰੇ ਇਸ ਦੇਵ ਦੇਵੀ ਨੂੰ ਅਤੇ ਇੱਥੋਂ ਦੇ ਪਦਾਰਥਾਂ ਜਿੱਥੋਂ ਤੋਂ ਖਰੂਜੇ ਲੈ ਕੇ ਗਏ ਤੂੰ ਅੱਛੇ ਸਮਝਦੇ ਨਾ, ਮਾਤ ਲੋਕ ਮਨੁੱਖਾਂ ਦੇ ਮੁਕਾਬਲੇ ਵਿੱਚ ਇਹਨਾਂ ਨੂੰ ਮੋਹਰ ਸਮਝਦਾ, ਇਹ ਸਿਰਫ ਪਿਛਲੇ ਜਨਮ ਵਿੱਚ ਮੈਂ ਇੱਕ ਛੋਟਾ ਜਿਹਾ ਸ਼ਾਹੂਕਾਰ ਸੀ, ਉੱਥੇ ਦੇ ਕੀਤੇ ਪੁੰਨ ਕਰਮਾਂ ਦਾ ਫਲ ਹੀ ਮੈਂ ਇੱਥੇ ਭੁੱਲ ਰਹੀ ਹਾਂ। ਉਹਦਾ ਫਿਰ ਜ਼ਿਕਰ ਕੀਤਾ, ਉਸਨੇ ਆਪਣੀ ਸਾਰੀ ਪਿਛਲੀ ਹਕੀਕਤ ਖੋਲ੍ਹ ਕੇ ਦੱਸੀ। ਕਹਿਣ ਲੱਗਾ, ਮੈਂ ਪਿਛਲੇ ਜਨਮ ਵਿੱਚ ਇੱਕ ਛੋਟੇ ਜਿਹੇ ਪਿੰਡ ਵਿੱਚ ਮਨੁੱਖਾਂ ਦੇ ਔਰ ਮਾਤ ਲੋਕ ਵਿੱਚ ਰਹਿੰਦਾ ਸੀ, ਮੈਂ ਬਹੁਤ ਵੱਡਾ ਸ਼ਾਹੂਕਾਰ ਨਹੀਂ ਸੀ, ਹਜ਼ਾਰਾਂ ਪਤੀ, ਮੇਰਾ ਵਣਜ ਵਟੂ ਵੀ ਚੱਲਦਾ ਸੀ ਕੁਛ ਪਿੰਡਾਂ ਦੇ ਵਿੱਚ ਲੋਕਾਂ, ਸੋ ਇਸ ਕਰਕੇ ਮੈਨੂੰ ਇਤਨਾ ਸੰਸਕਾਰ ਜ਼ਰੂਰ ਸੀ ਜਿਹੜੇ ਮਾਤ ਲੋਕ ਵਿੱਚ ਮਨੁੱਖਾਂ ਦੇ ਵਿੱਚ ਪੁੰਨ ਕਰਦੇ ਨੇ, ਅੱਗੇ ਦੇਵਤੇ ਹੀ ਪਾ ਕੇ ਜ਼ਿਆਦਾ ਜਿਸਮਾਨੀ ਸੁੱਖ ਭੁਗਤਦੇ ਹਨ, ਇਤਨਾ ਸੰਸਕਾਰਾਂ ਦੁਆਰਾ ਮੈਂ ਜਿਤਨਾ ਮੇਰੇ ਤੋਂ ਸ਼ਰਦਾ ਸੀ ਪੁੰਨਾ ਕਰਦਾ ਸੀ, ਗੁਨਾਹ ਤੋਂ ਪਾਪ ਤੋਂ ਮੈਂ ਕਰੋੜਾਂ ਕੋਲ ਦੂਰ ਜਾਂਦਾ ਸੀ, ਉਹਨਾਂ ਪੁੰਨ ਕਰਮਾਂ ਦਾ ਫਲ ਇੱਥੇ ਹਜ਼ਾਰਾਂ ਗੁਣਾ ਹੋਰ ਜ਼ਿਆਦਾ ਹੋ ਕੇ ਫਲਿਆ ਹੈ। ਜਿਵੇਂ ਇੱਕ ਅੰਬ ਦਾ ਬੂਟਾ ਲਗਾਓ ਇੱਕ ਅੰਬ ਦੀ ਗੁੱਟੀ ਲਗਾ, ਉਹਦੇ ਹਜ਼ਾਰਾਂ ਨਹੀਂ ਲੱਖਾਂ ਅੰਬ ਲੱਗ ਗਏ, ਕਿਤਨੇ ਜ਼ਿਆਦਾ ਫਲੀ ਫਰੂਟ ਹੁੰਦੇ। ਇਸੀ ਤਰ੍ਹਾਂ ਦਾਨ ਕੀਤਾ ਹੋਇਆ ਫਲੀ ਫਰੂਟ ਹੁੰਦਾ, ਚੰਗੀ ਜ਼ਮੀਨ ਵੀ ਬੀਜਿਆ ਹੋਰ ਜ਼ਿਆਦਾ ਫਲੀ ਫਰੂਟ ਹੋਇਆ ਕਰਦਾ। ਕਦੇ ਕਿਹਾ ਨਾ ਬ੍ਰਹਮ ਬਿੰਦੇ ਸੋ ਸਤਿਗੁਰੂ ਕਹੀਏ, ਜੋ ਹਰ ਹਰ ਕਥਾ ਸੁਣਾਵੈ ਇਸ ਸਤਿਗੁਰੂ ਕੋ ਸਾਧਨ ਭੋਜਨ ਪਾਠ ਪਟੰਬਰ ਬਹੁਵਿਧ ਅਰਪੋ ਤਿਸ ਪੁੰਨ ਕੀ ਫਿਰ ਤੋਂ ਉੱਠਣਾ ਆਵੇ, ਇਉਂ ਦੱਸਿਆ ਵੀ ਹੈ। ਤਾਂ ਤੇ ਇਹ ਕਹਿਣ ਲੱਗਾ ਮੈਂ ਇਸ ਸੰਕਲਪ ਨੂੰ ਲੈ ਕੇ ਪੁਨਰਾਨ ਕਰਦਾ ਸੀ ਜੋ ਕਈ ਗੁਣਾ ਹੋ ਕੇ ਮੈਨੂੰ ਇੱਥੇ ਦੇਵ ਦੇਵੀ ਵੀ ਮਿਲ ਗਈ, ਉਹਨਾਂ ਦਾ ਫਲ ਵੀ ਮਿਲ ਗਿਆ। ਪਰ ਗੁਰੂਜੀਆਂ ਦੀ ਬਾਤ ਸੁਣ ਲੈ ਸੀ, ਕਹਿਣ ਲੱਗਾ ਮੇਰਾ ਛੋਟਾ ਜਿਹਾ ਸ਼ਾਹੂਕਾਰ ਹੋਣ ਕਰਕੇ ਪਿੰਡਾਂ ਦੇ ਵਿੱਚ ਕੁਛ ਦੇਣ ਲੈਣ ਦਾ ਬਣੀ, ਪਿੰਡਾਂ ਦੇ ਵਿੱਚ ਇਹ ਰਿਵਾਜ ਹੁੰਦਾ ਸੀ ਉਹਦਾ, ਸਾਲ ਵਿੱਚ ਦੋ ਦਫ਼ਾ ਆਪਣੇ ਬਣੌਤਿਆਂ ਨਾਲ ਹਿਸਾਬ ਕਿਤਾਬ ਕਰਦੇ ਸ਼ਾਹੂਕਾਰ, ਛੋਟਾ ਭਾਵੇਂ ਕੋਈ ਵੱਡਾ, ਲੋਹੜੀ ਔਰ ਨਵਾਣ। ਸੋ ਫਿਰ ਜਿਤਨਾ ਉਸਨੇ ਦੇ ਦੇਣਾ ਲੈ ਲੈਣਾ, ਬਾਕੀ ਜਮ੍ਹਾਂ ਕਰਕੇ ਦਹੀ ਵਿੱਚ ਅੱਗੇ ਵਾਸਤੇ ਉਹਦਾ ਹਿਸਾਬ ਚੱਲਦਾ ਰਹਿੰਦਾ ਸੀ, ਇਹ ਹਿਸਾਬ ਹੁੰਦਾ। ਮੇਰਾ ਵੀ ਇਸੀ ਤਰ੍ਹਾਂ ਕਈ ਥਾਈਂ ਸੀ, ਗਰਮੀ ਦੇ ਦਿਨ ਆ ਗਏ, ਉਹਨਾਂ ਦਿਨਾਂ ਵਿੱਚ ਖਰਬੂਜੇ ਵਗੈਰਾ ਬਹੁਤੇ ਹੁੰਦੇ। ਮੈਂ ਇੱਕ ਨੇੜੇ ਜੇ 4-5 ਮੀਲ 'ਤੇ ਪਿੰਡ ਸੀ, ਉਹਨਾਂ ਦਿਨਾਂ ਵਿੱਚ ਰਸਤੇ ਅੱਛੇ, ਅੱਜ ਕੱਲ੍ਹ ਨੂੰ ਸੜਕਾਂ ਚੁੱਕੇ ਆ ਜਾਂ ਨਹੀਂ ਸੀ, ਜਾਣ ਆਉਣ ਦੇ ਕੁਛ ਜਿਹੜੇ ਸਾਧਨ ਸਨ ਉਹ ਵੀ ਐਡੇ ਚੰਗੇ ਨਹੀਂ ਸਨ। ਮੈਂ ਅੱਧੀ ਰਾਤ ਆਪਣੇ ਪਿੰਡੋਂ ਉੱਠਿਆ, ਗਰਮੀ ਸਖ਼ਤ ਪੈਂਦੀ ਸੀ ਦਿਨੇ, ਅਤੇ ਇੱਕ ਦੋ ਆਦਮੀ ਨੂੰ ਆਪਣੇ ਨਾਲ ਲਿਆ, ਨੇੜੇ ਦੇ ਪਿੰਡ ਵਿੱਚ ਹਿਸਾਬ ਕਰਨ ਜਾਣਾ ਸੀ। ਜਾਂਦੇ ਹਾਂ, ਅਜੇ ਬਹੁਤ ਪਤਾਲਾ ਹੋਣ ਵਾਲਾ ਸੀ, ਇੱਕ ਰਸਤੇ ਦੇ ਨਜ਼ਦੀਕ ਕਿਸੇ ਤਖਰਬੂਜਿਆਂ ਦਾ ਬਾੜਾ ਸੀ। ਜਾਂਦੇ ਜਾਂਦੇ ਕਿਸੇ ਮੁਸਾਫਰ ਨੇ ਉੱਥੋਂ ਉਹਦਾ ਖਰਬੂਜ਼ਾ ਤੋੜ ਲਿਆ, ਵਾੜ ਵੂੜ ਪੰਨ, ਉਹਨੂੰ ਲੱਗ ਗਿਆ ਪਤਾ ਮਾਲਕ ਨੂੰ, ਉਸਨੇ ਚੋਰ ਜਾਣ ਕੇ ਫੜ ਕੇ ਕੁੱਟਣਾ ਸ਼ੁਰੂ ਕੀਤਾ, ਜਿਸਦੇ ਕੁੱਟਣ ਦੀ ਆਵਾਜ਼ ਨੂੰ ਧੋਣ ਦੀ ਆਵਾਜ਼ ਦੂਰ ਤੱਕ ਸੁਣਦੀ ਸੀ। ਮੇਰੇ ਕੰਨ ਵਿੱਚ ਵੀ ਆਵਾਜ਼ ਪਈ ਸਵੇਰ ਦਾ ਵੇਲਾ ਵੀ ਕਿਸੇ ਨੂੰ ਕੋਈ ਕੁੱਟ ਰਿਹਾ, ਤਕਲੀਫ਼ ਹੋ ਰਹੀ ਹੈ, ਚੱਲ ਕੇ ਦੇਖੀਏ, ਛੁਡਾਈਏ ਜਾਂ ਕੁਛ ਉਪਾਅ ਕਰੀਏ। ਉੱਥੇ ਮੈਂ ਪਹੁੰਚ ਗਿਆ ਜਿੱਥੇ ਇਹ ਰੋਣ ਧੋਣ ਦੀ ਆਵਾਜ਼ ਆਉਂਦੀ, ਪੁੱਛਿਆ ਵੀ ਕੀ ਗੱਲ, ਇਸਨੂੰ ਕਿਉਂ ਕੁੱਟੀਂਦਾ? ਉਹ ਕਹਿਣ ਲੱਗਾ ਚੋਰ ਦੀ ਇਹੀ ਹਾਲਤ ਹੁੰਦੀ, ਚੋਰ ਦੀ ਕੁੱਟ ਪੈਂਦੀ ਹੁੰਦੀ ਹੈ, ਜਿਹੜੇ ਚੋਰੀ ਕਰੇ ਉਹਦੇ ਨਾਲ ਅਸੀਂ ਐਸੇ ਹੀ ਵਰਤ ਵਰਤਾ ਲਾਂਗੇ। ਕੀ ਚੋਰੀ ਕੀਤੀ? ਕਹਿਣ ਲੱਗਾ ਮੇਰਾ ਖਰਬੂਜ਼ਾ ਤੋੜਿਆ ਸੀ। ਇੱਕ ਖਰਬੂਜ਼ਾ? ਹਾਂ। ਮੈਂ ਕਿਹਾ ਅਸਰਜ ਬਾਤ ਹੈ, ਇਹਨੇ ਗਲਤੀ ਥੋੜ੍ਹੀ ਸਦਾ ਬਹੁਤ, ਇਹ ਖਰਬੂਜ਼ਾ ਤੋੜਿਆ ਜਿਤਨਾ ਜ਼ਿਆਦਾ ਇਸਨੂੰ ਸਰ। ਉਹ ਅਰਬਾਦ ਜੀ ਕਹਿੰਦਾ ਐਡਾ ਬਹੁਤਾ ਰਹਿੰਦੇ ਨੇ, ਐਡਾ ਬਹੁਤਾ ਦਿਆਲੂ ਹੈ, ਖਰਬੂਜ਼ੇ ਦਾ ਬਾੜਾ ਲੀਬਾ ਨੂੰ ਵੰਡਦੇ। ਦਸ ਇਸਦੀ ਕੀ ਕੀਮਤ ਆ? ਉਹਨਾਂ ਸਮਿਆਂ ਦੇ ਵਿੱਚ ਉਹਨੇ 20 ਰੁਪਏ ਦੱਸੇ, ਮੈਂ 20 ਰੁਪਏ ਜੇਲ੍ਹ ਚੋਂ ਕੱਟ ਕੇ ਤੈਨੂੰ ਫੜਾ ਦਿੱਤਾ। ਨਜ਼ਦੀਕ ਹੀ ਗਰੀਬ ਰੁਪਿਆਂ ਦੇ ਘਰ ਸੀ ਬਹੁਤ ਸਾਰੇ, ਉਹਨਾਂ ਇੱਕ ਵਾੜਾ ਕਹਿਣ ਲੱਗਿਆ ਉਦੋਂ ਦਾਨ ਕੀਤਾ ਸੀ, ਹੁਣ 12 ਮਹੀਨੇ ਨਹੀਂ ਇੱਥੇ ਮਿਲਦੇ, ਮਾਤ ਲੋਕ ਵਿੱਚ ਮੈਨੂੰ ਖਾਦੇ ਦੇ ਵਿੱਚ ਕੀਤਾ ਸੀ, ਹੋਰ ਪੁੰਨ ਦਾਨ ਜਿਹੜਾ ਕਿਤੇ ਉਹ ਤੂੰ ਵੀ ਦੇਖ ਰਿਹਾ ਇੱਥੇ ਪੁੱਛਿਆ। ਯਾਨੀ ਮਾਨੁਖਤੇ ਦੇ ਵਿੱਚ ਜਾ ਕੇ ਔਰ ਮਾਤ ਲੋਕ ਵਿੱਚ ਇਹ ਸਾਡਾ ਜਿਹੜਾ ਵਰਸ਼ ਇਹਦੇ ਵਿੱਚ ਆ ਕਿ ਇਹ ਮਰਿਆਦਾ ਰੱਖੀ ਹੋਈ ਹੈ ਪਰਮੇਸ਼ਰ ਨੇ, ਜਿਹਾ ਜਿਹਾ ਕੋਈ ਕਰਦਾ ਵੈਸਾ ਕਰਦਾ, ਪਾਪ ਗੁਨਾਹਾਂ ਵੀ ਜ਼ਿੰਦਗੀ ਗੁਜ਼ਾਰਦਾ, ਉਹ ਨੀਚੇ ਦੀਆਂ ਜੋਨੀਆਂ ਵੀ ਚੜਿਆ ਜਾਂਦਾ, ਨਰਕ ਆਦਿ ਭੁਗਤਦਾ ਹੈ, ਤਕਲੀਫਾਂ ਉਠਾਉਂਦਾ। ਜੇ ਮਾਨੁਖਤੇ ਦੇ ਵਿੱਚ ਆ ਕੇ ਪੁੰਨਦਾਨ ਕਰਦਾ ਤਾਂ ਸਵਰਗ ਆਦਿ ਲੋਕਾਂ ਨੂੰ ਚਲਿਆ ਜਾਂਦਾ, ਦੇਵ ਦੇਵੀ ਪ੍ਰਾਪਤ ਕਰਕੇ ਜ਼ਿਆਦਾ ਸੁੱਖ ਹੁੰਦਾ। ਪਰ ਉਹ ਸ਼ਾਹੂਕਾਰ ਕਹਿੰਦੇ ਉਹ ਦੇਵਤਾ ਕਹਿਣ ਲੱਗੇ ਮੈਨੂੰ ਇੱਥੇ ਆ ਕੇ ਇੱਕ ਦੁੱਖ ਪ੍ਰਤੀਤ ਹੁੰਦਾ ਹੈ, ਸੁੱਖ ਤਾਂ ਜਿਸਮਾਨੀ ਬਹੁਤ ਹਨ, ਇੰਦਰੀਆਂ ਦੇ ਸੁਗਨ ਉੱਥੇ, ਪਰ ਮਨ ਨੂੰ ਸ਼ਾਂਤ ਨਹੀਂ ਹੈ, ਕਿਉਂਕਿ ਉਦੋਂ ਮੈਂ ਗਲਤੀ ਵਿੱਚ ਮੈਨੂੰ ਇਦੋਂ ਜ਼ਿਆਦਾ ਸੰਸਕਾਰ ਨਹੀਂ ਸੀ ਵਧੇ, ਸਿਰਫ ਪੁੰਨਦਾਨ ਤੱਕ ਹੀ ਮੇਰੀ ਬੁੱਧ ਮਹਿਦੂਦ ਸੀ। ਜੇ ਮੈਨੂੰ ਕਿਤੇ ਉੱਥੇ ਇਤਨੀ ਸਮਝ ਆ ਜਾਂਦੀ ਵੀ ਪ੍ਰਭੂ ਦੀ ਭਗਤੀ ਕਰਕੇ ਪ੍ਰਭੂ ਨੂੰ ਮਿਲ ਕੇ ਅਵਿਨਾਸ਼ੀ ਸੁੱਖ ਨੂੰ ਪ੍ਰਾਪਤ ਹੋਈਦਾ, ਯਾਨੀ ਪੂਰਨ ਸੁਖੀ ਹੋਈਦਾ ਜਿੱਥੇ ਦੁੱਖ ਨਾ ਰਹਿ ਜਾਵੇ, ਤਾਂ ਮੈਂ ਉਦੋਂ ਉਹੀ ਕੁਛ ਕਰਦਾ, ਲੇਕਿਨ ਉਦੋਂ ਮੈਨੂੰ ਇਹ ਸੰਸਕਾਰ ਪ੍ਰਾਪਤ ਨਾ ਹੋ। ਜਿਹੜੀ ਜੀ ਸੰਗਤ ਮਿਲਦੀ ਹੈ ਇਨਸਾਨ ਨੂੰ ਵੈਸੇ ਹੀ ਸੰਸਕਾਰ ਮਿਲਿਆ ਕਰਦੇ। ਹੁਣ ਮੈਨੂੰ ਇੱਥੇ ਮਹਿਸੂਸ ਹੋ ਰਿਹਾ ਹੈ, ਹੁਣ ਫਿਰ ਮੈਂ ਮਾਤ ਲੋਕ ਵਿੱਚ ਜਾਵਾਂ, ਮਨੁੱਖਾਂ ਦੇ ਤਾਰਾਂ, ਕਿਉਂ ਇੱਥੇ ਤਰੱਕੀ ਕਰਨ ਨੂੰ ਅਧਿਕਾਰ ਨਹੀਂ, ਇੱਥੇ ਸਿਰਫ ਫਲ ਭੁਗਤਣ ਦਾ ਹੀ ਅਧਿਕਾਰ ਹੈ। ਜਿੰਨੇ ਕੁ ਕੀਤੇ ਨੇ ਫਸਟ ਸੈਕਿੰਡ ਥਰਡ ਕਲਾਸ ਦੇ, ਉਤਨਾ ਫਲ ਭੁਗਤ ਕੇ ਫਿਰ ਨੀਚੇ ਕਰਾਇਆ ਜਾਂਦਾ। ਹੁਣ ਮੈਂ ਚਾਹੁੰਦਾ ਮਾਤ ਲੋਕ ਵਿੱਚ ਫਿਰ ਜਾਵਾਂ, ਉੱਥੇ ਪਹੁੰਚ ਕੇ ਪਰਮੇਸ਼ਰ ਦੀ ਭਗਤੀ ਕਰਾਂ, ਭਗਤੀ ਕਰਕੇ ਕਿਸੇ ਅਵਿਨਾਸ਼ੀ ਸੁੱਖ ਨੂੰ ਪ੍ਰਾਪਤ ਹੋਵਾਂ, ਜਿੱਥੋਂ ਫਿਰ ਗਿਰਨਾ ਨਹੀਂ ਹੁੰਦਾ, ਕਿਉਂਕਿ ਸਵਰਗ ਦੇ ਵਿੱਚ ਜਿੰਨੇ ਪੁੰਨ ਕੀਤੇ ਨੇ ਉਨਾ ਹੀ ਫਲ ਭੁਗਤਣਾ ਪੈਂਦਾ, ਫਿਰ ਉੱਥੋਂ ਗਿਰਨਾ ਵੀ ਜ਼ਰੂਰ ਪੈਂਦਾ ਹੈ, ਉਹ ਪੁੰਨ ਛੀਨ ਹੋ ਜਾਂਦੇ ਹਨ, ਫਿਰ ਉੱਥੇ ਅਭਿਮਾਨ ਵੀ ਬਣਿਆ ਰਹਿੰਦਾ ਹੈ ਔਰ ਈਰਖਾ ਵੀ ਬਣੀ ਰਹਿੰਦੀ। ਜਿਹੜੀ ਜੀ ਸੰਗਤ ਮਿਲਦੀ ਹੈ ਇਨਸਾਨ ਨੂੰ ਵੈਸੇ ਸੰਸਕਾਰ ਮਿਲਿਆ ਕਰਦੇ। ਹੁਣ ਮੈਨੂੰ ਇੱਥੇ ਮਹਿਸੂਸ ਹੋ ਰਿਹਾ ਹੈ ਹੁਣ ਫਿਰ ਮੈਂ ਮਾਤ ਲੋਕ ਵਿੱਚ ਜਾਵਾਂ ਮਨੁੱਖਾਂ ਦੇ ਧਾਰਾਂ, ਕਿਉਂ ਇੱਥੇ ਤਰੱਕੀ ਕਰਨ ਨੂੰ ਅਧਿਕਾਰ ਨਹੀਂ, ਇੱਥੇ ਸਿਰਫ ਫਲ ਭੁਗਤਣ ਦਾ ਹੀ ਅਧਿਕਾਰ ਹੈ। ਜਿੰਨੇ ਕੁ ਕੀਤੇ ਨੇ ਫਸਟ ਸੈਕਿੰਡ ਥਰਡ ਕਲਾਸ ਦੇ ਉਤਨਾ ਫਲ ਭੁਗਤ ਕੇ ਫਿਰ ਨੀਚੇ ਗਿਰਾਇਆ ਜਾਂਦਾ। ਹੁਣ ਮੈਂ ਚਾਹੁੰਦਾ ਮਾਤ ਲੋਕ ਵਿੱਚ ਫਿਰ ਜਾਵਾਂ, ਉੱਥੇ ਪਹੁੰਚ ਕੇ ਪਰਮੇਸ਼ਰ ਦੀ ਭਗਤੀ ਕਰਾਂ, ਭਗਤੀ ਕਰਕੇ ਕਿਸੇ ਅਵਿਨਾਸ਼ੀ ਸੁੱਖ ਨੂੰ ਪ੍ਰਾਪਤ ਹੋਵਾਂ ਜਿੱਥੋਂ ਫਿਰ ਗਿਰਨਾ ਨਹੀਂ ਹੁੰਦਾ, ਕਿਉਂਕਿ ਸਵਰਗ ਦੇ ਵਿੱਚ ਜਿੰਨੇ ਪੁੰਨ ਕੀਤੇ ਨੇ ਉਨਾ ਹੀ ਫਲ ਭੁਗਤਣਾ ਪੈਂਦਾ। ਫਿਰ ਉੱਥੋਂ ਗਿਰਨਾ ਵੀ ਜ਼ਰੂਰ ਪੈਂਦਾ ਹੈ, ਉਹ ਪੁੰਨ ਛੀਨ ਹੋ ਜਾਂਦੇ ਹਨ, ਫਿਰ ਉੱਥੇ ਅਵਮਾਨ ਵੀ ਬਣਿਆ ਰਹਿੰਦਾ ਹੈ ਔਰ ਈਰਖਾ ਵੀ ਬਣੀ ਰਹਿੰਦੀ। ਜਿਸ ਅੰਤਰਕਰਨ ਵਿੱਚ ਜਿਸ ਮਨ ਦੇ ਵਿੱਚ ਅਵਮਾਨ ਈਰਖਾ ਆਦਿ ਹੋਵੇ ਉੱਥੇ ਸ਼ਾਂਤੀ ਨਹੀਂ ਪੈਦਾ ਹੋਵੇ। ਸ਼ਾਂਤੀ ਤਿੰਨਾਂ ਲੋਕਾਂ 14 ਪਵਨਾਂ ਵਿੱਚ ਸਭ ਤੋਂ ਵੱਡਾ ਸੁੱਖ ਹੈ। ਕਹਿਣ ਲੱਗਾ ਮੈਂ ਹੁਣ ਚਾਹੁੰਦਾ ਉੱਥੇ ਜਾ ਕੇ ਪ੍ਰਭੂ ਦੀ ਭਗਤੀ ਕਰਕੇ ਪੂਰਨ ਸੁਖੀ ਹੋ ਜਾਂ, ਪੂਰਨ ਸ਼ਾਂਤਿਤ ਹੋ ਜਾਵਾਂ। ਤਦੇ ਹੀ ਸਾਸਨ ਗੁਰਬਾਣੀ ਦੱਸਦੀ ਵੀ ਦੇਵਤਾ ਲੋਕ ਵੀ ਮਾਨਸ ਦੇ ਦੀ ਇੱਛਾ ਕਰਦੇ ਹਨ। ਗੁਰੂ ਸੇਵਾ ਤੇ ਭਗਤ ਕਮਾਈ ਤਦੇ ਮਾਨਸ ਦੇ ਹੀ ਪਾਈ, ਮਾਨਸ ਦੇ ਹੀ ਤਦ ਮਿਲੀ, ਇਸ ਵਾਸਤੇ ਮਿਲੀ ਹੈ ਗੁਰੂ ਕੀ ਸੇਵਾ ਕੀਤੀ ਹੈ, ਪ੍ਰਭੂ ਰਹਿਮ ਦੀ ਭਗਤੀ ਕੀਤੀ ਜਾਵੇ। ਇਸ ਦੇ ਹੀ ਤੋਂ ਸਿਮਰੇ ਦੇ ਸੋ ਦੇ ਹੀ ਭਜਰ ਕੀ ਸੇ, ਇਸ ਮਾਨਸ ਦੇ ਦੀ ਇੱਛਾ ਦੇਵਤਾ ਲੋਕ ਵੀ ਕਰਦੇ ਨੇ। ਐ ਇਨਸਾਨ ਤੂੰ ਇਸ ਮਾਨਸ ਦੇ ਨੂੰ ਪ੍ਰਾਪਤ ਹੋ ਕੇ ਗੁਰੂ ਕੀ ਸੇਵਾ ਔਰ ਰਹਿਮ ਦੀ ਭਗਤੀ ਕਰਕੇ ਅਵਰਾਸ਼ੀ ਸੁਖ ਨੂੰ ਪ੍ਰਾਪਤ ਹੋ। ਸੋ ਇਸ ਵਾਸਤੇ ਇਸ ਮਾਨਕ ਦੇ ਨੂੰ ਸਾਧ ਸੰਗਤ ਦੇਵਤਾ ਲੋਕ ਵੀ ਤਰਸ ਰਹੇ।
ਜਿਹੜੀ
ਦੇ 184 ਜੋਨ ਵਿੱਚੋਂ ਬਾਦਸ਼ਾਹ ਦੇ ਹੀ ਹੈ। ਜਿਵੇਂ ਆਮ ਲੋਕ ਵੀ ਮਨੁੱਖ ਹੁੰਦੇ ਨੇ, ਬਾਦਸ਼ਾਹ ਵੀ ਮਨੁੱਖ ਹੁੰਦਾ, ਲੇਕਿਨ ਉਸਨੂੰ ਬਾਦਸ਼ਾਹ ਨੂੰ ਅਧਿਕਾਰ ਬਹੁਤੇ ਹੁੰਦੇ, ਹਕੂਕ ਬਹੁਤੇ ਹੁੰਦੇ ਹਨ। ਇਸੀ ਤਰ੍ਹਾਂ ਮਾਨੁੱਖ ਦੇ ਵਿੱਚ ਵੀ ਜੀਵ ਆਤਮਾ 5 ਤੱਤ ਹਨ, ਹੋਰ ਜਿਤਨੀਆਂ 184 ਲੱਖ ਜੀ ਹੈ ਜੋਨ, ਉਹਨਾਂ ਵਿੱਚ ਵੀ ਉਹਨਾਂ ਦੇ ਸਰੀਰ ਵੀ 5 ਤੱਤਾਂ ਦੇ ਬਣੇ ਔਰ ਚੇਤਨਾਤਮਾ ਰੂਹ ਉਹਨਾਂ ਵਿੱਚ ਵੀ ਹੈ। ਸਭ ਦਾ ਆਪਣਾ ਆਪਾ ਰੂਹ ਹੈ, ਜਿਸਮ ਨਹੀਂ, ਜਿਸਮ ਕੁਛ ਦੇਰ ਵਾਸਤੇ ਮਿਲਿਆ ਕਰਦਾ ਹੈ। ਸੋ ਹੋਰ ਜਿਤਨੇ 184 ਲੱਖ ਜੀ ਅਜੂਨ ਉਹ ਮਾਨੋ ਪ੍ਰਭੂ ਪ੍ਰਾਪਤੀ ਦੇ ਵਾਸਤੇ ਗੇਟ ਬੰਦ ਹਨ। ਪ੍ਰਭੂ ਪ੍ਰਾਪਤੀ ਵਾਸਤੇ ਜੇ ਕੋਈ ਖੁੱਲ੍ਹਾ ਦਰਵਾਜ਼ਾ ਤਾਂ ਮਾਨੁੱਖ ਦੇ ਲਈ, ਇਸ ਮਾਨੁੱਖ ਦਾ ਕੁਛ ਉੱਚੇ ਤੋਂ ਉੱਚਾ ਦਰਜਾ ਵੀ ਹਾਸਲ ਕਰ ਸਕਦਾ ਹੈ, ਉੱਚੀਆਂ ਤੋਂ ਉੱਚੀਆਂ ਪਦਵੀਆਂ ਵੀ ਹਾਸਲ ਕਰ ਸਕਦਾ, ਆਪਣੇ ਪੁਰਸ਼ਾਰਥ ਨਾਲ, ਉੱਦਮ ਨਾਲ, ਆਪਣੀ ਗਲਤੀ ਦੇ ਨਾਲ ਨਰਕਾਂ ਦਾ ਕੀੜਾ ਵੀ ਬਣ ਸਕਦਾ ਹੈ। ਹੁਣ ਜਿਹੜੇ ਨਹੀਂ ਵੀ ਬੋਲੇ ਉਹ ਵੀ ਗੁਰੂ ਸਤੋਤਰ ਵਿੱਚ ਬੋਲ ਕੇ ਰਸਨਾ ਨੂੰ ਪਵਿੱਤਰ ਕਰ ਲਓ।
ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ Thank you. I'm gonna go to the next one.